ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ,
ਸਤਿਨਾਮ ਸ਼੍ਰੀ ਵਾਹਿਗੁਰੂ।
ਚੱਲਦਾ ਹੈ ਮੈਂ?
ਹਾਂਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ।
ਠੀਕ।
ਜੋਧ ਵੀਰੈ ਪੂਰ ਬਾਣੀ ਕੀ ਧੁਨੀ।
ਠੀਕ। ਹਾਂਜੀ, ਇਹ ਹੁਣ ਆਪਣੀ ਸਿੱਧ ਗੋਸ਼ਟ ਬਾਣੀ ਤੋਂ ਬਾਅਦ ਵਾਰਾਂ ਸ਼ੁਰੂ ਹੋਣ ਲੱਗੀਆਂ ਨੇ ਰਾਮ ਕਲੀ ਰਾਗ ਦੀਆਂ। ਕਿੰਨੀਆਂ ਵਾਰਾਂ ਆਉਂਦੀਆਂ ਨੇ ਰਾਮ ਕਲੀ ਰਾਗ 'ਚ? ਤਿੰਨ ਆਉਂਦੀਆਂ ਨੇ, ਪਹਿਲੀ ਸ਼ੁਰੂ ਹੋਣ ਲੱਗੀ ਹੈ। ਸੋ ਹੁਣ ਮਹਾਰਾਜ ਜੀ, ਜੋਧਾ ਵੀਰੈ ਪੂਰ ਬਾਣੀ ਕੀ ਧੁਨੀ, ਸਾਰੇ ਗੁਰੂ ਗ੍ਰੰਥ ਸਾਹਿਬ 'ਚ 22 ਵਾਰਾਂ ਨੇ। 22 ਵਾਰਾਂ 'ਤੇ ਕਿੰਨੀਆਂ ਵਾਰਾਂ 'ਤੇ ਧੁਨੀਆਂ ਨੇ? 9 'ਤੇ। ਸ਼ਾਬਾਸ਼। ਸੁਣ, ਇੱਥੇ ਜਿਹੜੀ ਆਈ ਹੈ ਇਸ ਵਾਰ 'ਤੇ ਧੁਨੀ ਕਿਹਦੀ ਆਈ ਹੈ? ਜੋਧਾ ਵੀਰੈ ਪੂਰ ਬਾਣੀ ਕੀ ਧੁਨੀ। ਸੋ ਜੋਧਾ ਅਤੇ ਵੀਰਾ ਦੋ ਸਕੇ ਭਰਾ ਸੀ, ਪੂਰਬਾਣੀ ਇਹਨਾਂ ਦਾ ਪਿਤਾ ਸੀ, ਅਤੇ ਇਹ ਰਾਜਪੂਤ ਜਾਤੀ ਨਾਲ ਸੰਬੰਧ ਰੱਖਦੇ ਸੀ। ਕੁਝ ਰਾਜਪੂਤ ਜਿਹੜੇ ਸੀ ਉਸ ਵੇਲੇ ਅਕਬਰ ਦਾ ਰਾਜ ਸੀ ਮੁਸਲਮਾਨਾਂ ਦਾ, ਧਰਮ ਛੱਡ ਕੇ ਧੀਆਂ ਵਗੈਰਾ ਉਹਨਾਂ ਨੂੰ ਦੇਖ ਕੇ ਉਸ ਉਹਨਾਂ ਨਾਲ ਰਲ ਗੱਢ ਹੋ ਗਏ ਸੀ, ਪਰ ਇਹ ਅਣਖ ਅਤੇ ਗੈਰਤ ਵਾਲੇ ਸੀ ਦੋਵੇਂ, ਜੋਧਾ ਅਤੇ ਵੀਰਾ। ਸੋ ਇਹ ਲੱਖੀ ਜੰਗਲ ਵਿੱਚ ਰਿਹਾ ਕਰਦੇ ਸੀ, ਬਠਿੰਡੇ ਤੋਂ ਜਿਹੜਾ ਲੱਖੀ ਜੰਗਲ ਪੈਂਦਾ ਨਾ, ਅਤੇ ਉਹਦੇ ਵਿੱਚ ਰਹਿਣਾ ਕਰਦੇ। ਅਤੇ ਜਿਹੜਾ ਵੀ ਕੋਈ ਬਹੁਤਾ ਅਮੀਰ ਲੋਕਾਂ ਦਾ ਖੂਨ ਚੂਸ ਕੇ ਪੈਸਾ ਇਕੱਠਾ ਕਰਿਆ ਹੁੰਦਾ ਸੀ ਉਹਨੂੰ ਇਹ ਲੁੱਟ ਲੈਂਦੇ, ਉਹ ਪੈਸਾ ਗਰੀਬਾਂ ਵਾਸਤੇ ਵੰਡ ਦਿੰਦੇ। ਇਹਨਾਂ ਦੀ ਰੋਜ਼ ਦੀ ਪ੍ਰਕਿਰਿਆ ਸੀ। ਕਾਬਲ ਤੋਂ ਕੁਝ ਲੋਕ ਜਿਹੜੇ ਸੀ, ਕਾਬਲ ਤੋਂ ਜਿਹੜੇ ਸੀ ਕਸ਼ਮੀਰ ਤੋਂ, ਇਹਨੂੰ ਟੈਕਸ ਭਰਨ ਵਾਸਤੇ ਆਏ ਨੇ ਅਤੇ ਡਾਲੀਆਂ ਲੈ ਕੇ ਆਏ ਨੇ, ਸੋਹਣੇ ਫਲ ਫਰੂਟ ਉੱਥੇ ਦੇ ਲੈ ਕੇ ਆਏ ਨੇ। ਇਹਨਾਂ ਨੇ ਰਾਜ ਖੋਹ ਲੈਣਾ ਕੀਤੇ। ਉਹ ਜਾ ਕੇ ਪਿੱਟੇ ਅਕਬਰ ਕੋਲ, ਜੀ ਆ ਦੋ ਧੜ ਵੀ ਨੇ ਉੱਥੇ, ਜੋਧਾ ਅਤੇ ਵੀਰਾ, ਸਾਰਾ ਸਮਾਨ ਤੁਹਾਡੇ ਵਾਸਤੇ ਲਿਆ ਸੀ, ਉਹਨਾਂ ਨੇ ਖੋਹ ਲਿਆ। ਅਕਬਰ ਨੇ ਫੌਜ ਭੇਜੀ, ਫੌਜ ਦਾ ਮੁਕਾਬਲਾ ਕੀਤਾ, ਫੌਜ ਭਜਾ ਦਿੱਤੀ ਇਹਨਾਂ ਨੇ, ਬਹਾਦਰ ਥੇ। ਫਿਰ ਹੋਰ ਵੱਧ ਫੌਜ ਭੇਜੀ, ਉਹ ਵੀ ਇਹਨਾਂ ਨੇ ਮੁਕਾਬਲੇ 'ਚ ਹਰਾ ਕੇ ਭਜਾ ਦੇਣਾ ਕੀਤੇ। ਫਿਰ ਅਕਬਰ ਬਾਦਸ਼ਾਹ ਆਪ ਚੜ੍ਹ ਕੇ ਆਇਆ, ਚੜ੍ਹ ਕੇ ਆਇਆ ਅਤੇ ਇੱਥੋਂ ਘਸਮਾਨ ਦਾ ਯੁੱਧ ਹੋਇਆ, ਅਤੇ ਯੁੱਧ ਵਿੱਚ ਬੜੀ ਬਹਾਦਰੀ ਨਾਲ ਲੜੇ ਨੇ, ਸ਼ਹੀਦ ਹੋਏ ਨੇ। ਉਹ ਇਹਨਾਂ ਦੀ ਬਹਾਦਰੀ ਨੂੰ ਦੇਖ ਕੇ ਉਸ ਵੇਲੇ ਢਾਡੀਆਂ ਨੇ ਵਾਰਾਂ ਗਾਈਆਂ ਜਿਹੜੀਆਂ, ਅਤੇ ਉਹੀ ਫਿਰ ਮਹਾਰਾਜ ਪਾਤਸ਼ਾਹ ਜੀ ਨੇ, ਹਰਗੋਬਿੰਦ ਸਾਹਿਬ ਜੀ ਨੇ, ਜਿਹੜੇ ਉਹਨਾਂ ਦੇ ਦੋ ਢਾਡੀ ਸੀ, ਹਰਗੋਬਿੰਦ ਸਾਹਿਬ ਜੀ ਦੋ ਢਾਡੀ ਕਿਹੜੇ ਸੀ? ਨੱਥਾ ਅਤੇ ਅਬਦੁੱਲਾ, ਨੱਥਮਲ ਇੱਕ ਨੌ ਅਬਦੁੱਲਾ, ਇਹ ਦੋ ਢਾਡੀ ਸੀ ਮਹਾਰਾਜ ਦੇ। ਉਹਨਾਂ ਤੋਂ ਇਹ ਵਾਰ ਸ੍ਰੀ ਖਾਲਸਾ ਸਾਹਿਬ ਦੇ ਉੱਤੇ ਗਵਾਈ, ਅਤੇ ਭਾਈ ਗੁਰਦਾਸ ਨੂੰ ਹੁਕਮ ਕੀਤਾ, ਭਾਈ ਗੁਰਦਾਸ ਜੀ ਆ ਜਿਹੜੀ ਧੁਨੀ ਇਹਨਾਂ ਨੇ ਗਾਈ ਹੈ ਨਾ ਵਾਰ ਦੀ, ਜੋਧਾ ਅਤੇ ਵੀਰਾ ਦੀ ਜਿਸ ਧੁਨ ਵਿੱਚ ਗਾਈ ਹੈ, ਇਹ ਤੁਸੀਂ ਰਾਮਕਲੀ ਦੀ ਵਾਰ ਵਿੱਚ ਇੱਥੇ ਲਿਖ ਦਿਓ, ਚੜ੍ਹਾ ਦਿਓ ਗੁਰੂ ਗ੍ਰੰਥ ਸਾਹਿਬ ਵਿੱਚ। ਕਿਉਂ ਫਿਰ ਜਿਹੜੀ ਸੀ ਉੱਥੇ ਚੜ੍ਹਾਈ ਗਈ ਹੈ ਉਦੋਂ ਦੀ ਇਹ। ਸੋ ਇਹ 9 ਧੁਨੀਆਂ ਹਰਗੋਬਿੰਦ ਸਾਹਿਬ ਜੀ ਨੇ ਚੜ੍ਹਾਈਆਂ ਨੇ ਗੁਰੂ ਗ੍ਰੰਥ ਸਾਹਿਬ 'ਚ ਲਿਖਾਈਆਂ ਭਾਈ ਗੁਰਦਾਸ ਸਾਹਿਬ ਜੀ ਤੋਂ। ਇਹ ਹੁਕਮ ਕੀਤਾ ਹੁਣ ਰਾਗੀ ਢਾਡੀਆਂ ਨੂੰ, ਭਾਈ ਇਹ ਵਾਰ ਜਿਹੜੀ ਆ ਨਾ, ਇਹਨੂੰ ਇਸ ਧੁਨੀ 'ਤੇ ਗਾਉਣਾ ਹੈ, ਜੋਧਾ ਵੀਰੈ ਦੀ। ਹਾਂਜੀ,
ਸਲੋ
ਪਿਛਲੀਆਂ ਧੁਨੀਆਂ 'ਚ ਕੋਈ ਧੁਨੀ ਯਾਦ ਹੈ 9 ਧੁਨਾਂ ਵਿੱਚੋਂ? ਹਾਂਜੀ ਦੱਸਣਗੇ, ਸ਼ਾਬਾਸ਼। ਹਾਂਜੀ, ਠੀਕ ਠੀਕ। ਮਾਝ ਕਿਹੜੀ ਵਾਰ 'ਤੇ ਆਉਂਦੀ ਹੈ? ਮਾਝ ਦੀ ਗੌੜੀ ਕੀ ਵਾਰ 'ਤੇ? ਸ਼ਾਬਾਸ਼। ਮੌਜ ਦੀ ਕੀ ਧੁਨੀ? ਗੌੜੀ ਰਾਗ ਦੀ ਵਾਰ 'ਤੇ ਆਉਂਦੀ ਹੈ। ਹੋਰ? ਹਾਂ, ਆਸਾ ਰਾਗ 'ਤੇ ਆਉਂਦੀ ਹੈ। ਚੌਥੀ? ਹਾਂ, ਉਹ ਸਿਕੰਦਰ ਬ੍ਰਹਮ ਕੀ। ਸ਼ਾਬਾਸ਼। ਗੁਜਰੀ ਰਾਗ 'ਤੇ? वेरी गुड। लाला महली माँ की पंचमी तो ना छेवी है जी, हाँ छेवी आ गई, वेरी गुड। सो इस तरह जड़िया ने तो ना मारे चढ़वाइया ने। चलो जी गुड, बहुत याद किया जी, चल तो बाकी भी याद करो जी, ना तो नहीं। हाँ जी
चलो। लोक महला तीजा, सतगुर सहजे दा खेत है।
हाँ तीजे पातशाह दसदे ने सतगुरु जड़े ने सतगुरु जमकी ला के सतगुरु सहजा दा खेत है।
सहजा दा खेत है,
सहजा नाम शांति दा भी हुंदा है, शांति दा खेत ने गुरु महाराज। जां सहजा नाम ज्ञान दा, सतगुरु महाराज ज्ञान दा खेतर ने। हाँ जिसनों
जिसनों लाए पाओ
मिलदा उन्होंने है ज्ञान सतगुरु को, जिन्हें ते आप परमेश्वर भाव मैंने प्रेम ला देवे। हाँ जी
नाव बीजे नाव उगवै,
जे नाव में जो बीजद नाम है फिर उगद वह फल मिलता है। हाँ जी
नाम में रह समाए,
फिर नाम बच्च समा जाते हैं, जो नाम का बीज बीजते ने नाम का फल उगता कोई ना कोई, तो नाम नाम द्वारा परमेश्वर समा जाते हैं।
हमें यो बीज है,
पर दूजे पासे संसारी लोगों के पास होमें का बीज है, वो ये बीज बीजते ने
सहसा गया वे लाए।
होमें का जोड़ा बीज है, जो नाम का बीज कोई बीज लवे सो सहसा गया वे लाए, यदा सहसा जोड़ा सी होमें पिया होया ना वो बिलाए मैंने दूर हो जाता है, जे नाम के बीज में जो बीज लैन। हाँ जी
ना किस बीजे
बीजे
बीजे ना उगवै जो बख्शे सो खाए।
हाँ ना किस बीजे ना उगवै, जे कुछ बीजा गए नहीं तो उगेगा की, जो बख्शे सो खाए, जो महाराज बख्शे कर देंगे ने ना उही जीव खाते ने उही बीजते ने। हाँ अंबै सेती
अंबै सेती अम अम्ब
रलिया
रलिया,
अंब मैंने जल अंबै सेती अम्ब रलिया, जिमें पानी नाल पानी रल जाता ना मिक्स हो जाता है, फिर
बौड़ ना
निकसिया
निकसिया जाए।
हाँ मुड़ के बाहर वखरा नहीं कोई कढ़ सकते, गिलास का पानी जग च पा दीए तो मुड़ के कई भी गिलास वाला वखरा कढ़ लीए वो मिल गया, इं जो परमेश्वर ने एक बार मिल गया पाई। हाँ जी
नानक गुरमुख चलत है,
ये गुरमुखा दे चलते ने
वेखो लोका आई।
हाँ ये लोगो आ करके वेखो ऐसे कौतुक ने गुरमुखा दे या गुरु महाराज जी दे,
लोक के वेख है बपड़ा,
बेचारा लोग की वेख सकता है, बपड़ा मैंने बेचारा
जिसनों सोजी नाही,
जिन्हों कोई सोजी नहीं है परमार्थ दी,
जिस विखाले सो
वेख है,
वेख है
जिन्हों विखा दे वेखद है,
जिस वस्या मन माही,
जिदे मन विच बस गया। शाबाश
महला तीजा।
हाँ जी
मनमुख दुख का खेत है, दुख बीजे दुख खाए।
एक होर दसो जी, जेड़े सरलेख विच जिस गुरु का ना हो ते फिर पौड़ियाँ किदियाँ होंदियाँ ने, उसे गुरु दियाँ होंदियाँ ने, तीजे पातशाह दा सरलेख है, पौड़ियाँ भी तीजे पातशाह दियाँ होणगियाँ, जे बार विच हुक्मनामा आ जावे फिर श्लोक भी पढ़ींदा है, महला भी पढ़ींदा है, होर पौड़ी भी नाल पढ़ी दिया, फिर हुक्मनामा संपूर्ण होंदा है। चलो
दुख विच जम्मे दुख मरे,
हाँ जी मनमुख ते मनमुख
मनमुख
दुख का खेत है,
दुख का खेत है।
गुरु तो कहदा खेत सी सहजे का खेत सी ज्ञान का खेत सी, हुण मनमुख जड़े ने ये तो दुखों का ही खेत है। हाँ जी दुख बीजते ने, दुखों का बीज पाप, तो फिर दुखों नूं खांदे ने। हाँ जी
दुख विच जम्मे दुख विच मरे,
दुख च विच नहीं हैगा,
दुख विच जम्मे
दुख
मरे,
दुख विच जमदे ने दुख विच मरदे ने।
होमे करत विहाए,
होमे करदे जिंदगी बसर करदे ने जड़े ऐसे मनमुख, ਗੁਰਮੁਖਾਂ ਦਾ ਜੰਮਣਾ ਵੀ ਦੁੱਖ ਵਿੱਚ ਨਹੀਂ ਹੁੰਦਾ, ਉਹ ਭਾਵੇਂ ਮਰਜ਼ਾਦਾ ਅਨੁਸਾਰ ਆਉਣਾ ਪੈਂਦਾ ਉਹਨਾਂ ਨੂੰ, ਪਰ ਜੰਮਣ ਦਾ ਉਹਨਾਂ ਦੁੱਖ ਨਹੀਂ ਹੁੰਦਾ। ਦੱਸਦੇ ਨੇ ਕਿ 100 ਵਿਸੂ ਇਕੱਠਾ ਡੰਗ ਮਾਰੇ, ਇਹਨਾਂ ਜੰਮਣ ਦਾ ਦੁੱਖ ਹੈ, ਇਹਨਾਂ ਹੀ ਫਿਰ ਮਰਨ ਦਾ ਦੁੱਖ ਹੈ। ਹਾਂਜੀ,
ਆਵਣ ਜਾਣਨਾ ਸੁੱਜਈ,
ਆਉਣਾ ਜਾਣਾ ਫਿਰ ਸੁੱਝਦਾ ਨਹੀਂ।
ਅੰਧਾ ਅੰਧ ਕਮਾਏ,
ਅੰਧਾ ਹੈ ਫਿਰ ਇਹ ਮਨਮੁੱਖ, ਅੰਧਤਾਈ ਦੇ ਕੰਮ ਕਰਦਾ ਹੈ।
ਜੋ ਦੇਵੈ ਤਿਸੈ ਨਾ ਜਾਣਈ,
ਜਿਹੜਾ ਪਰਮੇਸ਼ੁਰ ਇੰਨਾ ਕੁਛ ਦਿੰਦਾ ਇਹਨੂੰ, ਇੰਨੀਆਂ ਦਾਤਾਂ ਦਿੰਦਾ, ਤਿਸੈ ਨਾ ਜਾਣਈ, ਉਹਨੂੰ ਜਾਣਦਾ ਨਹੀਂ, ਐਸਾ ਮਨਮੁੱਖ ਹੈ।
ਦਿੱਤੇ ਕਉ ਲਪਟਾਏ,
ਜਿਹੜੀਆਂ ਦਾਤਾਂ ਦਿੱਤੀਆਂ ਨੇ ਉਹਦੇ ਨਾਲ ਲਪਟਿਆ ਰਹਿੰਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਂ ਪਿਆਰੀਆਂ ਅਤੇ ਦਾਤੇ ਨੂੰ ਭੁਲਾ ਦਿੱਤਾ।
ਨਾਨਕ ਪੂਰਵ ਲਿਖਿਆ ਕਮਾਵਣਾ,
ਮਹਾਰਾਜ ਕਹਿੰਦੇ ਜਿਨ੍ਹਾਂ ਦਾ ਪਿਛਲੇ ਜਨਮਾਂ ਦਾ ਲਿਖਿਆ ਹੈ ਨਾ, ਹਾਂ ਉਹੀ ਕਮਾਉਂਦਾ ਹੈ।
ਅਵਰ ਨਾ ਕਰਨਾ ਜਾਏ,
ਹਾਂ ਹੋਰ ਨਹੀਂ ਇਸ ਤੋਂ ਬਿਨਾਂ ਕੋਈ ਕਰ ਸਕਦਾ।
ਹਾਂਜੀ
ਅੱਗੇ ਕਰ ਲਓ।
ਮਹੱਲਾ ਤੀਜਾ, ਸਤਿਗੁਰ ਮਿਲਿਆ ਸਦਾ ਸੁੱਖ,
ਜਿਨ੍ਹਾਂ ਨੂੰ ਸਤਿਗੁਰੂ ਮਿਲ ਪਿਆ ਨਾ ਉਹਨਾਂ ਨੂੰ ਸਦਾ ਦਾ ਸੁੱਖ ਹੋ ਜਾਂਦਾ।
ਜਿਸ ਨਾਂ ਆਪੇ ਮਿਲ ਸੋਏ,
ਪਰ ਮਿਲਦਾ ਉਹਨਾਂ ਨੂੰ ਜਿਹਨੂੰ ਪਰਮੇਸ਼ੁਰ ਆਪ ਮਿਲਾ ਦੇਵੇ ਸਤਿਗੁਰੂ ਨਾਲ।
ਸੁੱਖ ਹੈ ਇਹੋ ਵਿਵੇਕ ਹੈ,
ਅੱਗੇ ਆਪਾਂ ਵਿਵੇਕ ਦੇ ਅਰਥ, ਬਿਬ ਏਕ, ਜਿਹੜਾ ਦੋ ਤੋਂ ਇੱਕ ਹੋ ਜਾਵੇ ਉਹਨੂੰ ਵਿਵੇਕ ਕਹਿੰਦੇ ਨੇ, ਜਾਂ ਵਿਵੇਕ ਨਾਮ ਗਿਆਨ ਦਾ, ਪਰ ਇੱਥੇ ਅੱਜ ਹੁਣ ਅਰਥ ਵਿਵੇਕ ਦਾ ਅਰਥ ਵਿਚਾਰ। ਸੁੱਖ ਹੈ ਇਹੋ ਵਿਵੇਕ ਹੈ, ਸੁੱਖ ਦਾ ਇਹ ਇੱਕ ਵਿਚਾਰ ਹੈ। ਹਾਂਜੀ, ਸੁੱਖ ਦੇ ਸੰਬੰਧ ਵਿੱਚ ਕੀ ਹੈ,
ਨਿਰਮਲ ਹੋਏ,
ਹਾਂਜੀ ਅੰਦਰੋਂ ਨਿਰਮਲ ਕੋਈ ਹੋਵੇ। ਹਾਂਜੀ,
ਅਗਿਆਨ ਕਾ ਭਰਮ ਕੱਟੀਐ,
ਅਗਿਆਨ ਦਾ ਜਿਹੜਾ ਬਣਿਆ ਭਰਮ ਹੈ ਫਿਰ ਬਾਈ ਕੱਟਿਆ ਜਾਂਦਾ ਹੈ।
ਗਿਆਨ ਪ੍ਰਾਪਤ ਹੋਏ,
ਭਰਮ ਕੱਟਿਆ ਗਿਆ ਤਾਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਭਰਮ ਕਿਹਨੂੰ ਕਹਿੰਦੇ ਨੇ, ਆਪਾਂ ਅੱਗੇ ਕਈ ਵਾਰੀ ਵਿਚਾਰਿਆ, ਭਰਮ ਕਿਹਨੂੰ ਕਹਿੰਦੇ, ਭਰਮ ਭੁਲੇਖਾ, ਭੁਲੇਖਾ ਕਿਹਨੂੰ ਕਹਿੰਦੇ, ਵਸਤੂ ਹੋਰ ਹੋਵੇ ਲੱਗੇ ਹੋਰ ਉਹਨੂੰ ਭਰਮ ਕਹਿੰਦੇ, ਜਿਵੇਂ ਨੇੜੇ 'ਚ ਪਈ ਰੱਸੀ ਸੱਪ ਲੱਗਦੀ ਹੈ, ਵਸਤੂ ਤਾਂ ਹੁੰਦੀ ਹੈ ਰੱਸੀ ਅਤੇ ਲੱਗੀ ਗਿਆ ਸੱਪ, ਉਹਦਾ ਨਾਂ ਭਰਮ ਹੈ। ਵਸਤੂ ਹੋਰ ਹੋਵੇ ਅਤੇ ਪ੍ਰਤੀਤ ਹੋਰ ਹੋਵੇ ਉਸਦਾ ਨਾਂ ਭਰਮ ਹੈ। ਨੇੜੇ 'ਚ ਖੜ੍ਹੀ ਲੱਕੜ ਜੀ ਜਿਹੜੀ ਹੁੰਦੀ ਹੈ, ਕਈ ਵਾਰੀ ਭੂਤੇ ਲੱਗਦੀ ਹੈ, ਚੀਕਾਂ ਨਿਕਲ ਜਾਂਦੀਆਂ ਦੇਖ ਕੇ, ਸੋ ਉਹ ਭਰਮ ਹੈ। ਇਹ ਹੈਗਾ ਪੰਜ ਪ੍ਰਕਾਰ ਦਾ। ਹਾਂਜੀ, ਭੇਦ ਭਰਮ, ਕਰਤੱਤ ਭਰਮ, ਸੰਗ ਭਰਮ, ਸਾਬਾਸ, ਹਾਂ ਭੇਦ ਭਰਮ, ਸੰਗ ਭਰਮ, ਵਿਕਾਰ ਭਰਮ। ਪੰਜਵਾਂ ਹੈਗਾ ਬ੍ਰਹਮ ਇਤਰ ਜਗ ਸੱਤ, ਬ੍ਰਹਮ ਨੂੰ ਛੱਡ ਕੇ ਜੱਗ ਨੂੰ ਸੱਤ ਮੰਨੀ ਜਾਣਾ, ਇਹ ਵੀ ਭਰਮ ਹੈਗਾ, ਬ੍ਰਹਮ ਮੰਨੀ ਜਾਣਾ ਸੱਤ। ਚਲੋ,
ਨਾਨਕ ਏਕੋ ਨਦਰੀ ਆਇਆ, ਜਹ ਦੇਖਾ ਤੈ ਸੋਏ।
ਠੀਕ, ਪੜ੍ਹ ਲਓ, ਚਲੋ ਪੜ੍ਹ, ਦੋ ਹੀ ਲੈਣਾ ਸੀ।
ਪੌੜੀ ਸੱਚਾ ਤਖਤ ਰਚਾਇਆ,
ਇਹ ਪਰਮੇਸ਼ਰ ਨੇ ਸੰਸਾਰਿਕ ਸੱਚਾ ਤਖਤ ਰਚਾਇਆ ਆਪਣਾ।
ਬੈਸਣ ਕਉ ਜਾਈ,
ਜਾਈ ਮੈਨੇ ਥਾਵਾਂ, ਬੈਸਣ ਵਾਸਤੇ ਥਾਵਾਂ ਬਣਾਈਆਂ, ਆਪ ਸਾਰਿਆਂ 'ਚ ਵਿਆਪਕ ਹੈ। ਜਾਂ ਦੂਜੇ ਅਰਥ ਵਿੱਚ ਸੱਚਾ ਤਖਤ ਰਚਾਇਆ, ਵੈਕੁੰਠ ਸੱਚਖੰਡ ਰੂਪੀ ਤਖਤ ਆਪ ਮਰਨ ਰਚਾਇਆ। ਬੈਸਣ ਕਹਿ ਜਾਈ, ਬੈਸਣ ਕੋ ਜਾਈ, ਬੈਸਣ ਵਾਸਤੇ ਥਾਵਾਂ ਹੀ ਬਣਾਈਆਂ। ਜਾਂ ਤੀਜਾ ਅਰਥ ਸੱਚਾ ਤਖਤ ਰਚਾਇਆ, ਗੁਰੂ ਕੀ ਸਾਧ ਸੰਗਤ ਰੂਪੀ ਜਿਹੜਾ ਸੱਚਾ ਤਖਤ ਆਪ ਰਚਾਇਆ, ਇਹਦੇ ਵਿੱਚ ਬੈਠਣ ਵਾਸਤੇ ਜਗਿਆ ਸੂਆਂ ਦੇ ਲਈ, ਆਪ ਵਿੱਚ ਨਾਲੇ ਆਪ ਮਾਰ ਦੇ ਵਿਆਪਕ ਨੇ ਇਹਦੇ 'ਚ। ਹਾਂਜੀ,
ਸਭ ਕੁਛ ਆਪੇ ਆਪ ਹੈ,
ਵਾਹਿਗੁਰੂ ਸਭ ਕੁਛ ਆਪੇ ਆਪੇ ਹੈ।
ਗੁਰ ਸ਼ਬਦ ਸੁਣਾਈ,
ਇਹ ਗੁਰੂ ਉਪਦੇਸ਼ ਸੁਣਾਉਣਾ ਕੀਤਾ ਜੀ।
ਆਪੇ ਕੁਦਰਤ ਸਾਜੀਅਨ,
ਕੁਦਰਤ ਮੈਨੇ ਸ਼ਕਤੀ, ਆਪਣੀ ਸ਼ਕਤੀ ਦੁਆਰਾ ਉਹਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਹੈ।
ਕਰ ਮਹਿਲ ਸਰਾਈ,
ਹਾਂ ਸ੍ਰਿਸ਼ਟੀ ਵਿੱਚ ਕੋਈ ਮਹਿਲ ਬਣਾਏ, ਸਰਾਵਾਂ ਬਣਾਈਆਂ, ਜਾਂ ਮਹਿਲ ਸੱਚਖੰਡ ਬਣਾਇਆ, ਸਰਾਈ ਸੰਸਾਰ ਬਣਾਇਆ। ਹਾਂਜੀ,
ਚੰਦ ਸੂਰਜ ਦੋ ਚਾਨਣੇ,
ਚੰਦ ਅਤੇ ਸੂਰਜ ਚਾਨਣ ਦੇਣ ਵਾਸਤੇ ਬਣਾਤੇ।
ਪੂਰੀ ਬਣਤ ਬਣਾਈ,
ਪੂਰੀ ਬਣਤ ਬਣਾਈ ਆ ਇਹ, ਜਾਂ ਚੰਦ ਅੰਤਰੀ ਵਰਥ। ਆਪੇ ਕੁਦਰਤ ਸਾਜੀ ਹਨ, ਆਪੇ ਸ਼ਕਤੀ ਦੁਆਰਾ ਸਰੀਰਾਂ ਰੂਪੀ ਇਹ ਕੁਦਰਤ ਦੁਆਰਾ ਸਰੀਰ ਆਦਿਕ ਮਹਿਲ ਆਦਿਕ ਬਣਾਏ, ਸਰਾਵਾਂ ਬਣਾਈਆਂ, ਇੰਦਰੀਆਂ ਆਦਿਕ। ਚੰਦ ਸੂਰਜ ਦੋਏ ਚਾਨਣੇ, ਚੰਦ ਸੂਰਜ ਕੀ ਦੋ ਅੱਖਾਂ ਲਾਤੀਆਂ ਚਾਨਣਾ ਕਰਨ ਵਾਸਤੇ, ਦੇਖਣ ਵਾਸਤੇ। ਹਾਂਜੀ,
ਆਪੇ ਵੇਖੈ ਸੁਣੇ ਆਪ,
ਆਪੇ ਵੇਖਦਾ ਹੈ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ, ਫਿਰ ਸੁਣਦਾ ਵੀ ਆਪ ਹੈ ਸਭ ਦੀਆਂ ਗੱਲਾਂ।
ਗੁਰ ਸ਼ਬਦ ਧਿਆਈ,
ਹਾਂ, ਜਿਹੜੇ ਗੁਰੂ ਦੇ ਸ਼ਬਦ ਦੁਆਰਾ ਉਹਨੂੰ ਧਿਆਈ ਭਾਈ ਧਿਆਉਣਾ ਕਰੀਏ ਜਾਂ ਧਿਆਉਂਦੇ ਨੇ, ਉਹਦੇ ਧਿਆਇਕ ਹੋਏ ਨੇ।
ਵਾਹ ਵਾਹ ਸੱਚੇ ਪਾਤਸ਼ਾਹ,
ਠੀਕ,
ਤੂੰ ਸੱਚੀ ਨਾਈ।
ਇਹ ਜਿਹੜੀ ਪੰਕਤੀ ਆ ਨਾ, ਰਹਾਓ ਆਇਆ ਪਿੱਛੇ, ਹਾਂ, 22-12 ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਕਿਸੇ ਵਾਰ ਵਿੱਚ ਰਹਾਉ ਨਹੀਂ ਹੈਗਾ, ਕੇਵਲ ਐਸੇ ਵਾਰ ਵਿੱਚ ਰਹਾਓ ਆਇਆ। ਸਿੱਧਾ ਭਾਵ ਹੈ ਵੀ ਇਹ ਜਿਹੜੀ ਪੰਕਤੀ ਆ ਨਾ, 21 ਪੌੜੀਆਂ ਨੇ ਇਸ ਵਾਰ ਦੀਆਂ, ਇੱਥੇ ਇੱਕ ਵਾਰੀ ਆ ਗਈ ਆ, ਬਾਕੀ ਪੌੜੀਆਂ ਦੇ ਨਾਲ ਇਹਨੂੰ ਹਰੇਕ ਵਾਰੀ ਪੜ੍ਹਨਾ। ਸੋ ਇਹ ਗੱਲ ਜਿਹੜੀ ਹੈ, ਦਮਨੀ ਟਕਸਾਲ ਤੋਂ ਮੁੜ ਤੋਂ ਸੀਨੇ ਪਸੀਨੇ ਚਲੀ ਆ ਰਹੀ ਹੈ, ਲਿਖਤਾਂ ਨਾਲ ਹੀ ਆ ਰਹੀ ਹੈ। ਪੁਰਾਤਨ ਜਿਹੜੇ ਗ੍ਰੰਥ ਸੀ ਆਪਣੇ, ਜਿਵੇਂ ਟੀਕਾ ਫਰੀਦਕੋਟ, ਫਰੀਦਕੋਟ ਵਾਲੇ ਰਾਜੇ ਨੇ ਟੀਕਾ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਦੇ ਵਿੱਚ ਵੀ ਉਹਨਾਂ ਨੇ ਦੱਸਿਆ ਵੀ ਇਹ ਵਾਰ ਵਾਰ ਪੌੜੀ ਪੜ੍ਹਨੀ ਪੰਕਤੀ ਪੌੜੀ ਦੇ ਬਾਅਦ ਵਿੱਚ ਹਰੇਕ ਪੌੜੀ ਦੇ ਨਾਲ ਪੜ੍ਹਨੀ ਹੈ। ਇਹ ਲਾਈਨ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਇਹ ਜਿਹੜੀ ਲਾਈਨ ਹੈ, ਇਕੱਲੀ ਸਾਰੀ ਪੌੜੀ ਨਹੀਂ, ਕੇਵਲ ਇਹੋ ਤੁੱਕ। ਹਾਂ, ਬਸ ਉਹਨੂੰ ਫਿਰ ਪਤਾ ਨਹੀਂ ਨਾ ਇਸ ਗੱਲ ਦਾ। ਅਤੇ ਇਵੇਂ ਹੀ ਫਰੀਦਕੋਟ ਟੀਕੇ 'ਚ ਡਾਕਟਰ ਭਾਈ ਵੀਰ ਸਿੰਘ ਨੇ ਵੀ ਆਪਣੇ ਕੋਸ਼ ਵਿੱਚ ਦੱਸਿਆ ਕਿ ਇਹਨੂੰ ਵਾਰ ਵਾਰ ਪੜ੍ਹਨਾ। ਉਹਨਾਂ ਦੇ ਨਾਨਾ ਜੀ ਹੋਏ ਨੇ, ਵਾਹਿਗੁਰੂ ਜੀ ਪਿਤਾ ਜੀ ਹੋਏ ਨੇ ਡਾਕਟਰ ਚਰਨ ਸਿੰਘ, ਉਹਨਾਂ ਨੇ ਗ੍ਰੰਥ ਤਿਆਰ ਕੀਤਾ ਬਾਣੀ ਬਿਓਰਾ, ਉਸ ਗ੍ਰੰਥ ਵਿੱਚ ਵੀ ਉਹਨਾਂ ਨੇ ਦੱਸਿਆ ਵੀ ਇਹ ਤੁੱਕ ਨੂੰ ਵਾਰ ਵਾਰ ਪੜ੍ਹਨਾ। ਇਵੇਂ ਹੀ ਮਜੰਗਾਂ ਵਾਲੇ ਹੋਏ ਨੇ ਨਾਰਾਇਣ ਸਿੰਘ ਜੀ, ਉਹਨੇ 22-12 ਦਾ ਟੀਕਾ ਕੀਤਾ, ਉਹਨੇ ਵੀ ਇਹ ਹਦਾਇਤ ਕੀਤੀ ਹੈ ਕਿ ਇਹਨੂੰ ਵਾਰ ਵਾਰ ਪੜ੍ਹਨਾ। ਸੋ ਇਹ ਪੁਰਾਤਨ ਜਿਹੜੀ ਪ੍ਰਥਾ ਵੀ ਹੈ, ਅਤੇ ਨਾਲ ਨਾਲ ਭਾਈ ਇਹ ਕਾਵ ਦੇ ਨਿਯਮ ਮੁਤਾਬਕ ਇਹ ਤੁੱਕ ਦੀ ਇੜੀ ਆਉਂਦੀ ਨਾ ਅਗਲੇ ਪਾਸੇ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਜਦੋਂ ਇਹ ਪੰਜ ਪੌੜੀਆਂ, ਵਾਹਿਗੁਰੂ ਜੀ ਪੰਜ ਲਾਈਨਾਂ ਦੀ ਪੌੜੀ ਹੁੰਦੀ ਹੈ। ਸੋ ਜਦੋਂ ਅਗਲੀ ਲਾਈਨ ਆਵੇਗੀ ਨਾ ਪੌੜੀ ਦੀ, ਉੱਪਰ ਕਿਸੇ ਨਾਲ ਨਾਣ ਆਊਗਾ, ਕੰਨਾ ਆਊਗਾ, ਪਰ ਜਦੋਂ ਲਾਣ ਅਖੀਰਲੀ ਆਊਗੀ ਨਾ, ਉਹਦੇ ਨਾਲ ਇੜੀ ਉਹ ਆਵੇਗੀ ਇਹ ਤੁੱਕ ਨੂੰ ਮਿਲਾਉਣ ਵਾਸਤੇ, ਦੱਸਾਂਗੇ ਕਿ ਜਿਵੇਂ ਮੈਂ ਆਉਣਗੀਆਂ। ਸੋ ਇਸ ਕਰਕੇ ਇਹ ਲਾਈਨ ਨੂੰ ਵਾਰ ਵਾਰ ਪੜ੍ਹਨਾ, ਯਾਦ ਕਰ ਲਓ ਲਾਈਨ ਕਿਹੜੀ ਹੈ, ਪੜ੍ਹਿਓ। ਵਾਹੋ ਵਾਹੋ ਜੇ ਵੀ ਨਹੀਂ ਕਰਨਾ, ਫਿਰ ਵਾਹ ਨੂੰ ਹੋੜਾ ਲੱਗ ਜਾਂਦਾ, ਵਾਹ ਦਾ ਕੰਨਾ ਥੋੜ੍ਹਾ ਲੰਮਾ ਕਰਕੇ ਵਾਹ ਵਾਹ, ਹੁਣ ਔਕੜ ਲੱਗਦਾ ਹਾਏ ਨੂੰ, ਹੈ ਨਾ, ਨਹੀਂ ਹਾਏ ਨੂੰ ਔਕੜ ਫਿਰ ਹੋੜੇ 'ਚ ਬਦਲ ਦਿੰਦੇ, ਵਾਹੋ ਵਾਹੋ ਕਰਾਂਗੇ, ਵਾਹ ਵਾਹ
ਸੱਚੀ।
ਯਾਦ ਹੋ ਗਈ, ਹੁਣ ਇੱਕ ਵਾਰੀ ਪੜ੍ਹੀ ਜਾਇਓ, ਲਿਖੀ ਇੱਕ ਵਾਰੀ ਉਹ ਇੱਥੇ ਪੜ੍ਹਨੀ, 21 ਵਾਰੀ ਆ, 21 ਪੌੜੀਆਂ ਨੇ ਵਾਰ ਦੀਆਂ, ਸੋਨੀ ਵਾਰੀ ਪੜ੍ਹਨੀ ਆ। ਚਲੋ
ਰਹਾਓ ਸਲੋਕ,
ਹਾਂਜੀ,
ਕਬੀਰ ਮਹਿਦੀ ਕਰਕੇ ਕਰਕੇ ਕਾਲਿਆ,
ਠੀਕ,
ਆਪ ਪਿਸਾਏ ਪਿਸਾਏ।
ਹਾਂ, ਇੱਥੇ ਹੁਣ ਕਬੀਰ ਸਾਹਿਬ ਦਾ ਸਲੋਕ ਆਇਆ, ਇਹ ਕਬੀਰ ਦੇ ਸਲੋਕਾਂ ਵਿੱਚ ਵੀ ਆਉਂਦਾ ਹੈ। ਅਤੇ ਇੱਥੇ ਹੁਣ ਮਹਾਰਾਜ ਨੇ ਭਗਤਾਂ ਬਾਣੀ ਦੀ ਅਤੇ ਗੁਰਬਾਣੀ ਦੀ ਸਮਾਨਤਾ ਦਰਸਾਈ ਹੈ, ਇੱਥੇ ਤਾਂ ਇਸ ਸਲੋਕ ਨੂੰ ਰੱਖਿਆ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਕਬੀਰ ਜੀ ਸਲੋਕ 'ਚ ਕਹਿੰਦੇ ਨੇ ਵੀ ਮਹਿੰਦੀ ਕਰਕੇ ਘਰ ਲਿਆ, ਆਪਣੇ ਆਪ ਨੂੰ ਮਹਿੰਦੀ ਵਾਂਗੂ ਬਰੀਕ ਕਰ ਲੈਣਾ ਕੀਤਾ, ਘਰ ਲਿਆ ਮੈਨੇ ਕਰ ਪਾਇਆ, ਮਹਿੰਦੀ ਵਾਂਗੂ ਬਰੀਕ ਕਰ ਪਾਇਆ, ਆਪ ਪੀਸਾਏ ਪੀਸਾਏ, ਇਹਨਾਂ ਆਪਣੇ ਆਪ ਨੂੰ ਪੀਸ ਪੀਸ ਕੇ, ਭਾਵ ਇਹਨਾਂ ਆਪਣੇ ਆਪ ਨੂੰ ਸੂਖਸ਼ਮ ਬਣਾ ਲਿਆ। ਹਾਂਜੀ,
ਤੈ ਸਹਿ ਬਾਤ ਨਾ ਪੁੱਛੀ ਆ,
ਮਹਿੰਦੀ ਤਾਂ ਜਾਣਦੇ ਹੁਣ, ਹਾਂ, ਲਾਉਂਦੇ ਆ ਵਿਆਹ ਨੂੰ, ਹਾਂ, ਕੁੜੀਆਂ ਦੇ ਚੰਗੇ ਭਲੇ ਸੋਹਣੇ ਹੱਥ ਹੁੰਦੇ ਨੇ, ਪਤਾ ਨਹੀਂ ਕਿੰਨੀਆਂ ਲੈਣਾ ਜਾਂ ਹੋਰ ਕੋਈ ਕਈ ਕੁਛ ਸੱਪ ਸੁੱਪ ਜਿਹੇ ਬਣਾ ਦਿੰਦੇ ਨੇ, ਸੋਹਣਿਆਂ ਤੋਂ ਭੈੜੇ ਬਣਾ ਦਿੰਦੇ, ਸਗੋਂ ਜਿਵੇਂ ਹੱਥ ਸੜਿਆ ਜਾਂਦਾ ਐਂ ਲੱਗਦਾ। ਹਾਂ, ਚਲੋ ਚਲੋ,
ਤੈ ਸਹਿ ਬਾਤ ਨਾ ਪੁੱਛੀ ਆ,
ਪਰ ਕਹਿੰਦੇ ਆਪਣੇ ਆਪ ਨੂੰ ਇਹਨਾਂ ਸਿੱਖ ਸੂਖਸ਼ਮ ਵੀ ਬਣਾ ਲਿਆ, ਮਹਿੰਦੀ ਵਾਂਗੂ ਬਰੀਕ ਬਣਾ ਲਿਆ, ਤੈ ਸਹਿ ਬਾਤ ਨਾ ਪੁੱਛੀ ਆ, ਉਹ ਸਹਿ ਮਾਲਕ ਨੇ ਸਾਡੀ ਗੱਲ ਹੀ ਨਹੀਂ ਪੁੱਛੀ ਵੀ ਠੀਕ ਠਾਕ ਹੈ, ਕੋਈ ਦੁੱਖ ਤਾਂ ਨਹੀਂ, ਹਾਂਜੀ, ਕੋਈ ਮੰਗ ਦੱਸ ਤੇਰੀ, ਸਾਨੂੰ ਪੁੱਛਿਆ ਹੀ ਨਹੀਂ। ਹਾਂ,
ਕਬਹੂ ਨਾ ਲਾਈ ਪਾਏ,
ਪਾਏ ਮੈਨੇ ਚਰਨੀ, ਨਾ ਆਪਣੇ ਚਰਨੀ ਲਾਇਆ। ਹੁਣ ਇਸੇ ਸੰਬੰਧ ਵਿੱਚ ਤੀਜੇ ਪਾਤਸ਼ਾਹ ਜੀ, ਜੋ ਪੰਜਵੇਂ ਪਾਤਸ਼ਾਹ ਕਹਿੰਦੇ, ਜੋ ਸਾਡੇ ਤੀਜੇ ਗੁਰੂ ਅਮਰਦਾਸ ਜੀ ਨੇ ਸੰਬੰਧ ਜਵਾਬ ਦਿੱਤਾ ਨਾ, ਗੁਰਮਤਿ ਕੀ ਹੈ ਉਹ ਦੱਸ ਰਹੇ ਨੇ ਨਾਨਕ।
ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ।
ਮਹਾਰਾਜ ਕਹਿੰਦੇ ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਬਰੀਕ ਬਣਾ ਲੈਣਾ ਕੀਤਾ। ਹਾਂਜੀ,
ਸੋ
ਸਾਪ, ਹਾਂਜੀ,
ਸੋ ਸਹੁ ਨਦਰ ਕਰੇ।
ਫਿਰ ਜੇ ਇੰਨਾ ਬਰੀਕ ਬਣਾ ਲਾਂਗੇ, ਸੂਖਸ਼ਮ ਹੋ ਜਾਵਾਂਗੇ, ਨਿਮਰਤਾ 'ਚ ਆਵਾਂਗੇ, ਹਉਮੈ ਮੁੱਕ ਜਾਏਗੀ। ਸੋ ਸਹੁ ਨਦਰ ਕਰੇ, ਫਿਰ ਉਹ ਮਾਲਕ ਨਦਰ ਕਰਦਾ। ਹਾਂਜੀ,
ਆਪੇ ਪੀਸੈ ਆਪੇ ਕਸੈ,
ਆਪੇ ਪੀਂਦਾ ਆਪੇ ਘਸਾਉਂਦਾ ਰਗੜਦਾ।
ਆਪੇ ਹੀ ਲਾਏ ਲਏ,
ਆਪੇ ਹੀ ਲਾਏ ਲਏ, ਆਪੇ ਆਪਣੇ ਨਾਲ ਲਾ ਲੈਣਾ ਕਰਦਾ।
ਇਹੋ ਪਿਰਮ ਪਿਆਲਾ ਖਸਮ ਕਾ,
ਪਿਰਮ ਮੈਨੇ ਪ੍ਰੇਮ, ਇਹ ਪ੍ਰੇਮ ਦਾ ਪਿਆਲਾ ਜਿਹੜਾ ਕਿਹਦਾ, ਉਹ ਆਪ ਖਸਮ ਦਾ, ਪਰਮੇਸ਼ਰ ਦਾ, ਜਿਹਨੂੰ ਦੇ ਦੇਵੇ। ਜੈ ਪਾਵੈ,
ਜੈ ਪਾਵੈ ਤੈ ਦੇ,
ਹਾਂ, ਜਿਹੜਾ ਉਹਨੂੰ ਪਾ ਗਿਆ ਉਹਨੂੰ ਇਹ ਪਿਆਲਾ ਪ੍ਰੇਮ ਦਾ ਦੇ ਦਿੰਦਾ।
ਪੌੜੀ,
ਹਾਂਜੀ,
ਵੇਖੀ ਸ੍ਰਿਸ਼ਟ ਉਪਾਏ ਹਨ।
ਹਾਂਜੀ, ਆ ਪੌੜੀ ਅੱਗੇ ਕਰ ਦਿਉ, ਡਿੱਗਦੇ ਨੇ ਆ ਫਲ। ਬੇਕੀ ਸ੍ਰਿਸ਼ਟ ਉਪਾਈਆਂ ਨੂੰ, ਬੇਕੀ ਮੈਨੇ ਭਾਂਤ ਭਾਂਤ ਦੀ ਬਣਾਈ ਹੈ ਸ੍ਰਿਸ਼ਟੀ, ਕੁਝ ਬੰਦੇ ਬਣਾ ਤੇ ਕਿੰਨੇ, ਉਹ ਵੀ ਕਿੰਨੇ ਭਾਂਤਾਂ ਦੇ, ਕੋਈ ਮੋਟਾ ਕੋਈ ਪਤਲਾ ਕੋਈ ਗੋਰਾ ਕੋਈ ਕਾਲਾ ਕੋਈ ਲੰਮਾ ਕੋਈ ਮਧਰਾ। ਸੋ ਭਾਂਤ ਭਾਂਤ ਦੇ ਬਣਾਏ, ਇੱਕ ਦੂਜੇ ਨਾਲ ਬੋਲ ਨਹੀਂ ਰਲਦਾ, ਚਾਲ ਨਹੀਂ ਰਲਦੀ, ਰਫਤਾਰ ਨਹੀਂ ਰਲਦੀ, ਇੱਥੋਂ ਤੱਕ ਦਸਤਾਰ ਨਹੀਂ ਰਲਦੀ, ਸੁਭਾਅ ਨਹੀਂ ਰਲਦੇ, ਕੋਈ ਠੰਡਾ ਹੀ ਹੈ, ਕੋਈ ਗੁੱਸੇ ਵਾਲਾ, ਕੋਈ ਰਜੋ ਗੁਣੀ ਹੈ, ਕੋਈ ਤਮੋ ਗੁਣੀ ਹੈ, ਕੋਈ ਸਤੋ ਗੁਣੀ ਹੈ। ਸੋ ਇਹ ਭਾਂਤਾਂ ਭਾਂਤਾਂ ਦੀ ਸ੍ਰਿਸ਼ਟੀ ਬਣਾਈ, ਕੋਈ ਮਾਸਾਹਾਰੀ ਹੈ, ਕੋਈ ਵੈਜੀਟੇਰੀਅਨ ਹੈ, ਕੋਈ ਸ਼ਰਾਬੀ ਹੈ, ਕੋਈ ਨਸ਼ਾ ਤੋਂ ਰਹਿਤ, ਕਿੰਨੇ ਕਿਸਮ ਦੇ ਸੁਭਾਅ ਨੇ। ਸੋ ਵੇਖੀ ਸ੍ਰਿਸ਼ਟ ਉਪਾਈਆਂ ਨੇ,
ਪੌੜੀ
ਭਾਂਤ ਭਾਂਤ ਦੀ
ਵੇਖੀ ਸ੍ਰਿਸ਼ਟ ਉਪਾਈਆਂ, ਸਭ ਹੁਕਮੇ ਸਭ ਹੁਕਮ ਆਵੇ ਜਾਏ।
ਅੱਡ ਅੱਡ ਦੇਸ਼ਾਂ ਦੇ ਅੱਡ ਅੱਡ ਤਰ੍ਹਾਂ ਦੇ ਰੂਪ ਆਪਾਂ ਇੱਥੇ ਦੇਖਦੇ ਹਾਂ, ਸਾਰੇ ਵਰਲਡ ਦੇ ਦੁਨੀਆਂ ਦੇ ਲੋਕ ਇੱਥੇ ਆਏ ਨੇ, ਚੀਨੇ ਵਿਚਾਰੇ ਨੱਕ ਦੇ ਫਿੰਨੇ ਜਿਹੇ ਨੇ, ਛੋਟੀਆਂ ਛੋਟੀਆਂ ਅੱਖਾਂ ਨੇ, ਸੋ ਫਿੰਨੇ ਹੋਰ ਤਰ੍ਹਾਂ ਦੇ ਨੇ, ਕਾਲੇ ਹੋਰ ਤਰ੍ਹਾਂ ਦੇ ਨੇ, ਕਈ ਕਿਸਮ ਦਾ ਕੰਮ ਹੈ। ਹਾਂਜੀ, ਉਹਨਾਂ ਦੀ ਵੀ ਕਈ ਜਾ ਵੇਖੀ ਭਾਂਤ ਭਾਂਤ ਦੀ, ਇਹ ਜਪਜੀ ਸਾਹਿਬ 'ਚ ਮੈਂ ਲੈਣਾ ਕਰ ਦਿੱਤਾ। ਹਾਂਜੀ, ਰੰਗੀ ਰੰਗੀ ਪਾਤੀ, ਕਰ ਕਰ ਜਿਨਸੀ ਮਾਇਆ ਜਿਹਨੂੰ, ਚਲੋ
ਆਪੇ ਵੇਖ ਵਿਕਸਦਾ,
ਆਪੇ ਸ੍ਰਿਸ਼ਟੀ ਨੂੰ ਵੇਖ ਕੇ ਵਿਕਸਦਾ ਮੈਨੂੰ ਖੁਸ਼ ਹੁੰਦਾ ਹੈ ਫਿਰ। ਹਾਂਜੀ,
ਦੂਜਾ ਕੋ ਨਾਹੀ,
ਹੋਰ ਨਹੀਂ ਬਈ ਕੋਈ ਬਣਾਉਣ ਵਾਲਾ ਉਹ ਤੋਂ ਬਿਨਾਂ।
ਜਿਉਂ ਭਾਵੈ ਤਿਉਂ ਰੱਖ ਤੂੰ,
ਜਿਉਂ ਭਾਵੈ ਤਿਉਂ ਰੱਖ ਤੂੰ, ਜਿਵੇਂ ਮਹਾਰਾਜ ਤੈਨੂੰ ਪਾਉਂਦਾ ਉਦਾਂ ਰੱਖ, ਜੇ ਬੰਦੇ ਦਾ ਹੱਥ ਹੁੰਦਾ ਆਪਣੀ ਮਰਜ਼ੀ ਨਾਲ ਫਿਰ ਤੇ ਬਣਾਉਂਦਾ। ਹਾਂਜੀ,
ਗੁਰ ਸ਼ਬਦ ਬੁਝਾਈ,
ਹਾਂ ਹਾਂਜੀ, ਇਹ ਗੁਰੂ ਦੇ ਸ਼ਬਦ ਦੁਆਰਾ ਗੱਲ ਸਮਝੀ ਜਾਂਦੀ ਹੈ।
ਸਭਨਾ ਤੇਰਾ ਜ਼ੋਰ ਹੈ,
ਹਾਂਜੀ,
ਜਿਉਂ ਭਾਵੈ ਤਿਵੇਂ ਚਲਾਈ,
ਜਿਵੇਂ ਤੂੰ ਮਰਜ਼ ਚਲਾਉਣਾ ਹੈ ਉੱਦਾਂ ਹੀ ਚੱਲਦੇ ਨੇ, ਇਹ ਸਾਰਾ ਬਲ ਜ਼ੋਰ ਮੈਂ ਬਲ ਤੇਰੇ ਹੀ ਦਿੱਤਾ ਹੋਇਆ ਸਾਰਿਆਂ 'ਚ।
ਤੁਧ ਜੇਵੜ ਮੈਂ ਨਾ ਹੈ ਕੋ,
ਠੀਕ,
ਕਿਸ ਆਖ ਸੁਣਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਆ ਗਏ ਦੇਖੋ ਸੁਣਾਈ, ਹੁਣ ਪਿੱਛੇ ਤਾਂ ਹਾਹਾ ਸੀ, ਉੱਧਰ ਆਏ ਸੀ, ਅਖੀਰ ਚਿੜੀ ਆਈ ਹੈ ਉਹਦੇ ਨਾਲ ਮਿਲਦੀ ਜੁਲਦੀ, ਤੂੰ ਕਾਂ ਤਾਂ ਮਿਲਦਾ ਹੈ। ਸੋ ਪੜ੍ਹ ਲਓ ਸਾਰੇ, ਫਿਰ ਯਾਦ ਹੋ ਜੂ, ਵਾਹ ਵਾਹ
ਸੱਚੇ ਪਾਤਸ਼ਾਹ ਤੂੰ ਸੱਚੀ ਨਾਈ,
ਇਹ ਮਾਰ ਤੂੰ ਆਪ ਤੇ ਤੂੰ ਵਾਹ ਵਾਹ ਮੈਨੂੰ ਕੁਰਬਾਨ ਜਾਈਏ ਬਲਿਹਾਰੇ ਜਾਈਏ, ਤੂੰ ਸੱਚੀ ਨਾਈ, ਤੂੰ ਸੱਚਾ ਆਪ ਹੈ ਨਾਈ, ਮੈਨੇ ਤੇਰੀ ਵਡਿਆਈ ਵੀ ਸੱਚੀ ਹੈ, ਨਾਈ ਨਾਮ ਤੇਰਾ ਨਾਮ ਵੀ ਸੱਚਾ ਹੈ, ਦੋਵੇਂ ਅਰਥ।
ਸਲੋਕ ਮਹੱਲਾ ਤੀਜਾ, ਭਰਮ ਭੁਲਾਈ ਸਭ ਜੁਗ ਫਿਰੀ,
ਜੱਗ ਫਿਰੀ
ਸਭ ਜੱਗ ਫਿਰੀ,
ਭਰਮ ਦੀ ਭੁਲਾਈ ਹੋਈ ਸਾਰੀ ਸੰਸਾਰ ਵਿੱਚ ਮੈਂ ਘੁੰਮ ਫਿਰ ਲਈ, ਫਾਵੀ
ਫਾਵੀ ਹੋਈ ਭਾਲ
ਭਾਲ ਭਾਲ ਕੇ ਮੈਂ ਫਾਵੀ ਸਿੱਥੀ ਜਿਹੀ ਹੋ ਗਈ, ਫਾਵੀ ਵਿਅਕੁਲ ਹੋ ਗਈ, ਦੋਵੇਂ ਅਰਥ, ਫਾਵੀ ਸਿੱਥੀ ਹੋ ਗਈ ਜਾਂ ਵਿਅਕੁਲ ਹੋ ਗਈ, ਭਾਲ ਦੀ ਲੱਭੇ ਨਹੀਂ।
ਸੋ ਸੋ ਸ਼ਾਂਤ ਨਾ ਦੇਵੀ,
ਹਾਂ
ਕਿਆ ਚੱਲੇ ਤਿਸ ਨਾਲ,
ਹਾਂ ਨਾਲ ਫਿਰ ਬੁੱਧੀ ਦੀ ਚਿਤਰਾਈ ਕੀ ਜਾਵੇਗੀ, ਜਿੰਨਾ ਚਿਰ ਮਾਲਕ ਨੇ ਸ਼ਾਂਤੀ ਨਹੀਂ ਦੇਣਾ ਕੀਤੀ, ਜਾਂ ਪਦਾਰਥ ਕਿਹੜੇ ਨਾਲ ਜਾਣਗੇ।
ਗੁਰ ਪ੍ਰਸਾਦੀ ਹਰ ਧਿਆਈ ਹੈ,
ਗੁਰੂ ਦੀ ਕਿਰਪਾ ਵਾਲੇ ਹੋ ਕੇ ਹਰੀ ਨੂੰ ਧਿਆਇਆ ਜਾਂਦਾ ਹੈ, ਜਿਨ੍ਹਾਂ ਨੇ ਧਿਆ ਲਿਆ
ਅੰਤਰ ਰੱਖੀਏ ਔਰ ਧਾਰ
ਔਰ ਮੈਨੇ ਹਿਰਦਾ ਅੰਤਰ ਮੈਨੇ ਵਿੱਚ ਹਿਰਦੇ ਵਿੱਚ ਫਿਰ ਉਹਨੂੰ ਧਾਰਨ ਕਰਕੇ ਰੱਖੀਏ ਜੀ।
ਨਾਨਕ ਘਰ ਬੈਠਿਆਂ ਸੋ ਪਾਇਆ,
ਜਿਨ੍ਹਾਂ ਨੇ ਹਿਰਦੇ 'ਚ ਧਾਰਨ ਕਰ ਲਿਆ ਘਰ ਬੈਠੇ ਰੱਬ ਨੂੰ ਪਾ ਲਿਆ, ਟੱਬਰ ਛੱਡਣ ਦੀ ਲੋੜ ਨਹੀਂ ਪਈ ਜੰਗਲਾਂ 'ਚ ਜਾਣ ਦੀ।
ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ,
ਜਦੋਂ ਕਰਤਾਰ ਨੇ ਆਪ ਕਿਰਪਾ ਕਰ ਦਿੱਤੀ।
ਅੱਗੇ ਕਰ ਦੇ,
ਹਾਂ ਕਰ ਲਓ।
ਮਹੱਲਾ ਤੀਜਾ।
ਹਾਂਜੀ, ਆ ਦਰਵਾਜ਼ਾ ਬੰਦ ਕਰੋ ਜੀ, ਰੌਲਾ ਆਉਂਦਾ ਉਹਨਾਂ ਦਾ।
ਧੰਦਾ ਧਾਵਤ ਦਿਨ ਗਿਆ,
ਹਾਂ ਧੰਦਿਆਂ ਵਿੱਚ ਦੌੜਦਿਆਂ ਦਾ ਦਿਨ ਚੱਲ ਗਿਆ।
ਰਹਿਣ ਗਵਾਈ ਸੋਏ,
ਰਾਤ ਫਿਰ ਸੌਂ ਕੇ ਗਵਾ ਲਈ, ਭਜਨ ਵਾਸਤੇ ਕੋਈ ਟਾਈਮ ਰੱਖਿਆ ਹੀ ਨਹੀਂ।
ਕੂੜ ਬੋਲ ਬਿਖ ਖਾਇਆ,
ਸਾਰਾ ਦਿਨ ਝੂਠ ਵੀ ਬੋਲੀ ਗਿਆ, ਵਿਸ਼ਿਆਂ ਨੂੰ ਪੀਪਿਓ ਘੂਕ ਜਾਂ ਝੂਠ ਪੀਪਿਓ ਵਿਸ਼ ਨੂੰ ਖਾਧਾ।
ਮਨਮੁਖ ਚੱਲਿਆ ਰੋਏ,
ਮਨਮੁਖ ਫਿਰ ਇੱਥੋਂ ਰੋ ਕੇ ਹੀ ਜਾਏਗਾ ਜੀ ਆਖਰ ਵੇਲੇ, ਜਾਂ ਸਿਮਰ ਤਾਂ ਕੀਤਾ ਹੀ ਨਹੀਂ।
ਸਿਰੇ ਉੱਪਰ ਜਮ ਡੰਡ ਹੈ,
ਉਹਦੇ ਸਿਰ ਦੇ ਉੱਤੇ ਜਮ ਦਾ ਡੰਡਾ ਵੀ ਵੱਜਣਾ। ਫਿਰ
ਦੂਜੇ ਭਾਏ ਪਤ ਖੋਏ,
ਦੂਜੇ ਭਾਵ ਵਿੱਚ ਲੱਗਿਆ ਰਿਹਾ ਸਾਰੀ ਜ਼ਿੰਦਗੀ, ਪਤ ਖੋ ਲਈ ਆਪਣੀ।
ਹਰ ਨਾਮ ਕਦੇ ਨਾ ਚੇਤਿਓ,
ਸਾਰੀ ਜ਼ਿੰਦਗੀ ਨਾਮ ਤਾਂ ਕਦੇ ਚੇਤਿਆ ਹੀ ਨਾ, ਧੰਦੇ ਚੇਤੇ ਰੱਖੇ।
ਫਿਰ ਆਵਣ ਜਾਣਾ ਹੋਏ,
ਫਿਰ ਬਈ ਜੰਮ ਕੇ ਆਉਣਾ ਪਵੇਗਾ, ਮਰ ਕੇ ਜਾਣਾ ਹੀ ਪਵੇਗਾ।
ਗੁਰ ਪ੍ਰਸਾਦੀ ਹਰ ਮਨ ਵਸੈ,
ਪਰ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੋਈ ਹੈ, ਰੱਬ ਦਾ ਨਾਮ ਮਨ ਵਿੱਚ ਵਸ ਗਿਆ।
ਜਮ ਡੰਡ ਨਾ ਲਾਗੈ ਕੋਈ,
ਉਹਨਾਂ ਦੇ ਜਮ ਦਾ ਡੰਡਾ ਕੋਈ ਨਹੀਂ ਲੱਗਦਾ।
ਨਾਨਕ ਸਹਿਜੇ ਮਿਲ ਰਹੇ,
ਫਿਰ ਉਹ ਸਹਿਜ ਪਰਮੇਸ਼ਰ ਨਾਲ ਮਿਲ ਰਹਿੰਦੇ ਨੇ।
ਕਰਮ ਪ੍ਰਾਪਤ ਹੋਏ,
ਹਾਂ ਪਰ ਸਹਿਜੇ ਗਿਆਨ ਕਰਕੇ ਮਿਲ ਰਹਿੰਦੇ ਨੇ। ਕਦੋਂ ਮਿਲਦੇ ਨੇ? ਕਰਮ ਪ੍ਰਾਪਤ ਹੋਏ ਜਦੋਂ ਭਾਈ ਕਰਮ ਨਾਮ ਬਖਸ਼ਿਸ਼ ਦਾ, ਜਿਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੋਵੇ। ਇਹ ਤਾਂ ਕਿਹਾ ਨਹੀਂ ਤੁਸੀਂ, ਵਾਹ ਵਾਹ ਸੱਚੇ ਪਾਤਸ਼ਾਹ। ਹਾਂਜੀ, ਪੌੜੀ 'ਚ ਗਾਣਾ ਫਿਰ ਤਾਂ ਠੀਕ ਆ। ਹਾਂ, ਸਲੋਕ ਮਗਰੋਂ ਨਹੀਂ ਕਹਿਣਾ, ਪੌੜੀ 'ਚ ਵੀ ਕਿੱਥੇ ਗਾਣਾ, ਜਦੋਂ ਪੌੜੀ ਸ਼ੁਰੂ ਹੋ ਜਾਏ,
ਜਦੋਂ ਐਂਡ ਹੋਈ,
ਜਦੋਂ ਆਖਰੀ ਪੰਕਤੀ 'ਚ, ਫਿਰ ਕੀ ਕਹਿਣਾ?
ਵਾਹ ਵਾਹ ਸੱਚੇ ਪਾਤਸ਼ਾਹ
ਤੂੰ ਸੱਚੀ, ਇਹ ਕਹਿਣਾ। ਚਲੋ ਹੁਣ ਆ ਗਈ ਪੌੜੀ, ਫਿਰ ਯਾਦ
ਰੱਖੀ। ਇੱਕ ਆਪਣੀ ਸਿਫਤ ਲਾਇਨ,
ਸਿਫਤੀ
ਸਿਫਤੀ ਲਾਇਨ,
ਇੱਕ ਨਾਂ ਨੂੰ ਆਪਣੀ ਸਿਫਤ ਵਿੱਚ ਲਾਇਆ, ਵਡਿਆਈ ਚ ਲਾਇਆ, ਦੇ
ਸਤਿਗੁਰ ਮਤੀ,
ਜਿਨ੍ਹਾਂ ਨੂੰ ਸਤਿਗੁਰਾਂ ਦੀ ਮਤ ਦਿੱਤੀ ਆ।
ਇੱਕ ਨਾਂ ਨੂੰ ਨਾਉ ਬਖਸਿਓਨ,
ਇੱਕ ਨਾਂ ਨੂੰ ਫਿਰ ਸਤਿਗੁਰ ਦੀ ਮਤ ਦੁਆਰਾ ਨਾਉ ਬਖਸ਼ ਦਿੱਤਾ।
ਅਸਥਿਰ ਹਰ ਸਤੀ,
ਹਾਂ ਸਤੀ ਦਾ ਸੱਤਾ ਸੱਚਾ ਪਰਮੇਸ਼ਰ ਹੈ ਹਰੀ, ਇੱਥੇ ਵਾਲੀ ਨਾ ਸਮਝ ਲਿਓ ਸਤੀ।
ਪੌਣ ਪਾਣੀ ਬੇਸੰਤਰੋ, ਹੁਕਮ ਕਰਹਿ ਭਗਤੀ,
ਭਜਾਏ ਦਿੱਤੀ ਵਿਚਾਰੀ ਕੋ ਟੁੱਟ ਕੇ ਮਾਈਆਂ ਨੇ। ਹਾਂਜੀ, ਇਹ ਖੋਰ ਆ ਗਈ, ਬੋਲੋ ਉਹਦੇ ਬਾਰੇ ਵੀ ਸੋਚੋ ਕੁਛ ਫਿਰ। ਉਹ ਸੱਚੀ ਦਾ, ਉਹ ਸੱਚੀ ਦਾ ਤੁਸੀਂ ਕੁੱਟ ਕੁੱਟ ਕੇ ਭਜਾ ਦੇ, ਇਹ ਦੇਖਦੇ ਆਪਣੇ, ਬੋਲੋ ਵਾਹਿਗੁਰੂ। ਚਲੋ ਚਲੋ ਜੀ, ਹਾਂ
ਇਹਨਾਂ ਨੂੰ ਪੋ ਅਗਲਾ,
ਇਹ ਇਕਨਾਂ ਨੂੰ ਕਿੱਥੇ ਪਾ ਪਾਠ, ਹਾਂ ਠੀਕ ਹੈ, ਇਹਨਾਂ ਨੂੰ ਠੀਕ ਹੈ, ਠੀਕ ਹੈ ਠੀਕ ਹੈ। ਅਜੇ ਪੌਣ ਪਾਣੀ ਬੈ ਸੰਤਰੋ, ਹੁਕਮ ਕਰੇ ਭਗਤੀ, ਜੇ ਤਾਂ ਹੁਕਮ ਕਰਦਾ ਉਹੀ ਭਗਤੀ ਕਰਦੇ ਨੇ, ਜਾਂ ਪੌਣ ਪਾਣੀ ਬੈ ਸੰਤਰੋ, ਉਹ ਪੌਣ ਵਿੱਚ ਵੀ ਹੈ ਵਾਹਿਗੁਰੂ, ਪਾਣੀ ਵਿੱਚ ਵੀ ਹੈ, ਬੈ ਸੰਤਰੋ ਅੱਗ ਵਿੱਚ ਵੀ ਹੈ। ਹੁਕਮ ਕਰੇ, ਜਿਵੇਂ ਜਿਵੇਂ ਇਹਨਾਂ ਨੂੰ ਹੁਕਮ ਕਰਦਾ ਹੈ, ਉੱਦਾਂ ਇਹ ਤੱਤ ਜਿਹੜੇ ਨੇ ਨਿਜ਼ਮ 'ਚ ਰਹਿੰਦੇ ਨੇ। ਪੌਣ ਮਹਾਰਾਜ ਦੇ ਹੁਕਮ 'ਚ ਚੱਲਦੀ ਹੈ, ਪਾਣੀ ਸਮੁੰਦਰ ਦਾ ਕਿੰਨਾ ਮੰਨਣਾ ਉਹਦੇ ਹੁਕਮ 'ਚ ਖੜ੍ਹਾ, ਬਸੰਤਰੋ ਅੱਗ ਵੀ ਜਿਹੜੀ ਹੈ ਉਹਦੇ ਹੁਕਮ ਚੱਲ ਰਹੀ ਹੈ। ਜਦੋਂ ਹੁਕਮ ਬਦਲਦਾ ਫਿਰ ਖਿਆਲ ਕਰ ਲਓ, ਬੇਨਿਜ਼ਮਾ ਹੋ ਜਾਂਦਾ ਜਦੋਂ ਸਮੁੰਦਰ ਆ ਹੋਇਆ, ਤਾਂ ਥੋੜ੍ਹਾ ਚਿਰ ਤੋਂ ਸੌ ਸਾਲ ਪਹਿਲਾਂ ਸੁਨਾਮੀ ਜੀ ਲਿਆਤੀ, ਲੱਖਾਂ ਹੀ ਮਾਰਤੇ, ਅੱਜ ਹੁਕਮ 'ਚ ਖੜ੍ਹਾ। ਹਾਂਜੀ, ਆਪਾਂ ਆਸਾ ਦੀ ਵਾਰ 'ਚ ਵੀ ਪੜ੍ਹਦੇ ਹਾਂ, ਭੈ ਵਿੱਚ, ਭੈ ਵਿੱਚ ਪਾਉਣ ਵਾਇਆ ਸਲਵਾਓ, ਭੈ ਵਿੱਚ ਚੱਲਣ ਲੱਗਦੇ ਰਹੀ ਆਓ। ਸੋ ਉਹ ਭੈ ਵਿੱਚ ਚੱਲ ਰਿਹਾ ਸਾਰਾ ਕੁਛ, ਉਹਦੇ ਨਿਯਮ ਵਿੱਚ ਹੈ, ਹੁਕਮ ਚੱਲ ਰਹੇ ਨੇ। ਹਾਂਜੀ,
ਇਹਨਾਂ
ਜਾਂ ਪੌਣ ਪਾਣੀ ਵੈ ਸੰਤਰੋ, ਹੁਕਮ ਕਰੇ ਭਗਤੀ। ਸੋ ਜਿਹੜੇ ਉਹਦੇ ਹੁਕਮ ਵਿੱਚ ਭਗਤੀ ਕਰਦੇ ਨੇ, ਉਹ ਪੌਣ ਵਾਂਗੂ ਨਿਰਮਲ ਰਹਿੰਦੇ ਨੇ, ਨਿਰਲੇਪ ਰਹਿੰਦੇ ਨੇ। ਪਾਣੀ ਵਾਂਗੂ ਉਹਨਾਂ ਦਾ ਮਨ ਸ਼ਾਂਤ ਹੁੰਦਾ, ਠੰਡਾ ਹੁੰਦਾ। ਵੈ ਸੰਤਰੋ, ਅੱਗ ਦੀ ਤਰ੍ਹਾਂ ਉਹ ਪ੍ਰਕਾਸ਼ ਵਾਲੇ ਹੁੰਦੇ ਨੇ ਅੰਦਰੋਂ ਜਿਹੜੇ ਭਗਤੀ ਕਰਦੇ ਨੇ ਹੁਕਮ 'ਚ। ਦੂਜਾ ਅਰਥ ਦਾ ਇਹ
ਇਹਨਾਂ ਨੂੰ ਆਹ
ਜਿਹੜੇ ਤੱਤ ਨੇ ਹੁਣ ਪਾਉਣ ਨੂੰ ਵੀ ਡਰਿਆ ਉਹਨਾਂ ਦਾ, ਪਾਣੀ ਨੂੰ ਵੀ ਪਹਿਚਾ, ਬਸੰਤਰ ਵੀ ਪਹੁੰਚਾ, ਅਗਲਾ ਮੈਨੂੰ ਬਹੁਤ ਆਇਆ। ਪੂਰੀ
ਬਣਤ ਬਣਤੀ,
ਹਾਂ ਬਣਤੀ ਠੀਕ ਪੜਿਆ, ਇਹਨੂੰ ਬਣਤੀ ਨਹੀਂ ਪੜ੍ਹਨਾ, ਬਣਤੀ ਪੜ੍ਹਨਾ ਤੁਸੀਂ ਠੀਕ ਪੜਿਆ। ਨਾਨਕ ਅਦਕ ਲਾ ਕੇ ਬਣਤੀ, ਹਾਂ ਕਈ ਕਹੋਗੇ ਤੁਸੀਂ ਅਦਕ ਤਾਂ ਲੱਗੀ ਨਹੀਂ, ਕਾਹਨੂੰ ਗੁਰਸਿੱਖ ਕਰਨ ਲਾਤੀ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤ ਵਿੱਚ ਅਦਕ ਕਿਤੇ ਨਹੀਂ ਆਈ, ਪਰ ਜਿੱਥੇ ਉਹਦੀ ਲੋੜ ਹੈ ਉੱਥੇ ਵਰਤੋਂ ਕੀਤੀ ਜਾਂਦੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਅਦਕ ਦੇ ਦਰਸ਼ਨ ਨਹੀਂ ਹੋਣਗੇ ਕਿ ਹੁੰਦੇ ਆ ਕਿਤੇ,
ਹਾਂ
ਚਲੋ ਉੱਤੇ ਇਸ ਕਰਕੇ ਲਾਉਣੀ ਨਹੀਂ, ਆਪਾਂ ਨੇ ਬੋਲਣ ਵਿੱਚ ਬਣਤੀ ਕਹਿਣਾ, ਕਿਤੇ ਪੈਨ ਨਾਲ ਉੱਤੇ ਲਾ ਲਵਾਂ। ਹਾਂ ਚਲੋ
ਸਭ ਇੱਕੋ ਹੁਕਮ ਵਰਤਦਾ,
ਇੱਕੋ ਵਹਿਰ ਦਾ ਹੁਕਮ ਵਰਤ ਰਹੇ ਆ ਸਾਰੇ,
ਮੰਨਿਆ ਹੋ ਸੁੱਖ ਪਾਈ,
ਮੰਨਣ ਕਰਕੇ ਸੁੱਖ ਪਾਇਆ ਜਾਂਦਾ।
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ,
ਰਹਿ ਗਿਆ ਯਾਦ ਬਾਈ।
ਚਲੋ
ਚਲੋ
ਸਲੋਕ ਕਬੀਰ ਕਸੌਟੀ ਰਾਮ ਕੀ,
ਹਾਂ ਫਿਰ ਕਬੀਰ ਸਾਹਿਬ ਦਾ ਸਲੋਕ ਇੱਥੇ ਰੱਖਿਆ ਹੈ, ਗੁਰਬਾਣੀ ਦੀ ਅਤੇ ਭਗਤ ਬਾਣੀ ਦੀ ਸਾਂਝ ਦੱਸ ਰਹੇ ਨੇ ਭਾਈ। ਜਿਹੜੀ ਰਾਮ ਦੀ ਜਿਹੜੀ ਕਸਵੱਟੀ ਆ ਨਾ, ਪਰਖ ਹੈ ਉਹਦੇ ਉੱਤੇ
ਝੂਠਾ ਟਿਕੇ ਨਾ ਕੋਈ,
ਝੂਠਾ ਨਹੀਂ ਕੋਈ ਠਹਿਰ ਸਕਦਾ। ਰੱਬ ਦੀ ਕਸਵੱਟੀ ਤੋਂ ਪਰਖ ਪੈਂਦੀ ਆ ਨਾ, ਥੋੜ੍ਹਾ ਜਿਹਾ ਜਦੋਂ ਭਗਤੀ ਕਰਨ ਲੱਗਦਾ ਮਾਰਾ ਪਰਖ ਕਰਦਾ, ਥੋੜ੍ਹਾ ਬਹੁਤਾ ਦੁੱਖ ਦਿੱਤਾ ਕਹਿੰਦੇ ਸਾਡੇ ਪਰੇ ਕਿਹੜੇ ਗੋਰਖ ਧੰਦੇ 'ਚ ਫਸੇ ਹਾਂ। ਹਾਂ ਹੈ ਕਬੀਰ ਦੇ ਸਲੋਕਾਂ ਵਿੱਚ, ਉੱਥੇ ਵੀ ਆਉਂਦਾ ਇਹ, ਇੱਥੇ ਵੀ ਬਾਅਦ ਵਿੱਚ ਰੱਖਿਆ।
ਰਾਮ ਕਸੌਟੀ ਸੋ ਕਹਿ ਸਹਿ,
ਰੱਬ ਦੀ ਕਸਵੱਟੀ ਫਿਰ ਉਹੀ ਸਹਿੰਦਾ ਹੈ ਕਿਹੜਾ,
ਜੋ ਮਰਜੀ ਵਾ ਹੋਏ,
ਜਿਹੜਾ ਕੋਈ ਮਰਜ਼ੀ ਵੜਾ ਹੋਵੇ ਉਹ ਸਹਿੰਦਾ। ਪਰਖ ਹੋਏ ਨਹੀਂ ਆਪਣੇ ਸਿੱਖਾਂ ਦੀ 84 ਵੇਲੇ, ਉੱਥੇ 1,00,000 ਮਰਜ਼ੀ ਵੜਿਆਂ ਨੇ ਸਾਈਨ ਕੀਤੇ ਸੀ ਅਕਾਲ ਤਖ਼ਤ 'ਤੇ। 84 ਵੇਲੇ ਫਾਰਮ ਭਰਨੇ ਹੁੰਦੇ ਸੀ, ਅਤੇ ਫਾਰਮ ਭਰਨ ਵਾਸਤੇ ਵੀ ਇਹਨਾਂ ਨੇ ਕਿਹਾ ਸੀ ਆ ਵੀਰ ਅਕਾਲੀਆਂ ਨੇ ਕਿ ਫਾਰਮ ਭਰੋ ਜੀ ਮਰਜ਼ੀ ਵੜੇ ਬਣੀਏ। ਸਭ ਤੋਂ ਪਹਿਲਾਂ ਲੌਂਗੋਵਾਲ ਨੇ ਸੂਈ ਮਾਰ ਕੇ ਉਂਗਲ 'ਚ ਲਹੂ ਦੇ ਨਾਲ ਸਾਈਨ ਕੀਤੇ ਸੀ ਕਿ ਜਦੋਂ ਲੋੜ ਪਈ ਮੈਂ ਇੱਥੇ ਮੈਂ ਮਰਜ਼ੀ ਬੜਾ ਬਣਿਆ ਸੀ ਦਊਂਗਾ ਇੱਥੇ। ਉਦੋਂ ਮਗਰੋਂ ਬਾਦਲ ਨੇ ਉਹਨੇ ਵੀ ਸੂਆ ਜਿਹਾ ਮਾਰ ਕੇ ਨਿੱਕੀ ਜਿਹੀ ਬਰੀਕ ਸੂਈ ਲਾ ਕੇ ਖੂਨ ਕੱਢ ਕੇ ਸਾਈਨ ਕੀਤੇ ਵੀ ਮੈਂ ਵੀ ਮਰਜ਼ੀ ਬੜਾ ਬਣੂੰ। ਫਿਰ ਥੋੜ੍ਹੇ ਜੀ ਨੇ ਕੀਤੇ, ਸਾਰਿਆਂ ਲੀਡਰਾਂ ਨੇ ਕੀਤੇ, ਕਰੀਂਗੇ 1,00,000 ਹੋ ਗਿਆ। ਪਰ ਜਦੋਂ ਮੌਕਾ ਪਿਆ ਫਿਰ ਉਹ ਲੱਖਾਂ 'ਚੋਂ ਕਿੰਨੇ ਕੁ ਰਹੇ ਉੱਥੇ ਸਾਰੇ ਭੱਜੇ ਅਤੇ ਉਹ ਸਗੋਂ ਸ਼ਹੀਦਾਂ ਦੇ ਖੂਨ ਦੇ ਵਿੱਚ ਪੈਰ ਲਵੇੜ ਕੇ ਨਿਕਲੇ ਉੱਥੋਂ। ਸਿਉਂ ਮਹਾਰਾਜ ਜੀ ਕਹਿੰਦੇ ਨੇ ਭਾਈ ਮਰਜ਼ੀ ਵਾਲਾ ਕੋਈ ਬਰਲਾ ਹੈ, ਇਹ ਰਾਮ ਦੀ ਕਸਵੱਟੀ 'ਤੇ ਪੂਰਾ ਉਤਰਦਾ ਹੈ ਪਰਖ 'ਤੇ। ਚਲੋ ਜੀ
ਮਹੱਲਾ ਤੀਜਾ, ਕਿਉਂ ਕਰ ਇਹੋ ਮਨ ਮਾਰੀ ਹੈ।
ਹਾਂ ਇਹ ਮਨ ਨੂੰ ਜੀ ਕਿਵੇਂ ਮਾਰੀ ਹੈ ਸਵਾਲ,
ਕਿਉਂ ਕਰ ਮ੍ਰਿਤਕ ਹੋਏ।
ਹਾਂ ਇਹਦਾ ਅਰਥ ਅੱਗੇ ਫਿਰ ਹੋਵੇਗਾ, ਇਹ ਅਨਵਿਅਰਥ ਲੱਗਣਗੇ, ਕਿਉਂ ਕਰ ਮ੍ਰਿਤਕ ਦੇ ਅਰਥ ਅੱਗੇ ਹੋਣਗੇ। ਹਾਂਜੀ
ਕਹਿਆ ਸ਼ਬਦ ਨਾ ਮਨ ਆਈ,
ਆ ਇਹਦਾ ਉੱਤਰ ਹੈ ਹੁਣ ਕਹਿੰਦੇ ਜੀ ਪੜਿਓ ਉਹਦੇ ਬਾਰੇ, ਕਿਉਂ ਕਰ ਇਹੋ ਮਨ ਮਾਰੀ ਹੈ।
ਕਹਿਆ ਸ਼ਬਦ ਨਾ ਮਨ,
ਕਿਉਂ ਕਰ ਇਹੋ ਮਨ ਮਾਰੀ ਹੈ,
ਕਿਉਂ ਕਰ ਇਹੋ ਮਨ ਮਾਰੀ ਹੈ,
ਇਹ ਮਨ ਨੂੰ ਕਿਵੇਂ ਮਾਰੀਏ, ਮਰਦਾ ਕਿਉਂ ਨਹੀਂ। ਮਹਾਰਾਜ ਉੱਤਰ ਦਿੰਦੇ ਨੇ, ਇਹ ਹੁਣ ਪੰਕਤੀ ਪੜ੍ਹੋ,
ਕਹਿਆ ਸ਼ਬਦ ਨਾ ਮਨ ਆਈ।
ਹਾਂ ਤਾਂ ਨਹੀਂ ਮਨ ਮਰਦਾ, ਗੁਰੂ ਦੇ ਕਹੇ ਉਪਦੇਸ਼ ਨੂੰ ਨਹੀਂ ਮੰਨਦਾ। ਅੱਗੇ ਹੁਣ ਇਹਨੂੰ ਫਿਰ ਪੜ੍ਹੋ, ਕਿਉਂ ਕਰ ਮ੍ਰਿਤਕ ਹੋਏ,
ਕਰ ਮ੍ਰਿਤਕ ਹੋਏ।
ਹਾਂ ਜਦੋਂ ਮਨ ਮਰ ਜਾਵੇ ਉਹਦਾ ਆਨੰਦ ਕਿਵੇਂ ਹੋਵੇ, ਕਿਉਂ ਨਹੀਂ ਹੁੰਦਾ। ਹੁਣ ਉਹ ਅਗਲੀ ਉੱਤਰ 'ਚ ਗਿਆ,
ਹਉਮੈ ਛੱਡੇ ਨਾ ਕੋਏ।
ਹਾਂ ਹਉਮੈ ਨਹੀਂ ਛੱਡਦੇ ਤਾਂ ਮਨ ਮਰਦਾ ਨਹੀਂ, ਆਨੰਦ ਨਹੀਂ ਹੁੰਦਾ। ਇਵੇਂ ਦੇ ਅਨਵਿਅਰਥ ਲੱਗੇ ਨੇ। ਹਾਂਜੀ
ਗੁਰਪ੍ਰਸਾਦੀ ਹਉਮੈ ਛੁੱਟੇ,
ਪਰ ਹਉਮੈ ਕਿਵੇਂ ਫਿਰ ਛੁੱਟਦੀ ਹੈ। ਗੁਰਪ੍ਰਸਾਦੀ, ਗੁਰਪ੍ਰਸਾਦੀ ਆ ਹੋ ਕੇ ਗੁਰੂ ਦੀ ਕਿਰਪਾ ਨਾਲ
ਜੀਵਨ ਮੁਕਤ ਸੋ ਹੋਏ,
ਜਿਹਦੀ ਹਉਮੈ ਛੁੱਟ ਗਈ ਫਿਰ ਭਾਈ ਉਹ ਜੀਵਨ ਮੁਕਤ ਕਿਹਾ ਜਾਂਦਾ।
ਨਾਨਕ ਜਿਸਨੂੰ ਬਖਸੇ ਤਿਸ ਮਿਲੈ,
ਜਿਹਨੂੰ ਉਹ ਬਖਸ਼ ਦੇਵੇ ਉਹਨੂੰ ਫਿਰ ਉਹ ਮਿਲਦਾ ਵਾਹਿਗੁਰੂ,
ਤਿਸ ਵਿਘਨ ਨਾ ਲੱਗੇ ਕੋਈ,
ਫਿਰ ਨਹੀਂ ਕੋਈ ਵਿਘਨ ਲੱਗਦਾ ਜ਼ਿੰਦਗੀ 'ਚ।
ਮਹਲਾ ਤੀਜਾ,
ਹਾਂਜੀ
ਜੀਵਤ ਮਰਨਾ ਸਭ ਕੋ ਕਹੇ।
ਹਾਂ ਜੀਵਤ ਭਾਵ ਤੋਂ ਮਰਨਾ ਤਾਂ ਹਰ ਕੋਈ ਕਹੀ ਜਾਂਦਾ ਜੀ, ਮੈਂ ਜੀਵਤ ਭਾਵ ਤੋਂ ਮਰਨਾ, ਜੀਵਤ ਭਾਵ ਤੋਂ ਮਰਨਾ ਕਹੀਂ ਤਾਂ ਸਾਰੇ ਜਾਂਦੇ ਨੇ।
ਜੀਵਨ ਮੁਕਤ ਕਿਉਂ ਹੋਏ,
ਜੀਵਨ ਮੁਕਤ ਕਿਵੇਂ ਹੋਵੇ, ਮਰਿਆ ਤਾਂ ਹੈ ਨਹੀਂ ਜੀਵਤ ਭਾਵ ਤੋਂ, ਆਪਣੇ ਆਪ ਨੂੰ ਮਾਰਿਆ ਨਹੀਂ। ਹਾਂਜੀ ਹੰਕਾਰ ਨੂੰ
ਭੈ ਕਾ ਸੰਜਮ,
ਸੰਜਮ ਟਿੱਪੀ ਲਾ ਕੇ ਸੱਚੇ 'ਤੇ
ਸੰਜਮ ਜੇ ਕਰੇ,
ਜੇ ਪੈਦਾ ਕੋਈ ਸੰਜਮ ਕਰੇ, ਹਾਂ
ਦਾਰੂ ਪਾਉ ਲਾਲੇ
ਲਾਏ, ਦੋਏ ਜਿਹੜੀਆਂ ਲੱਗ ਗਈਆਂ, ਦੋਏ ਲਾਉਣੀਆਂ ਪੈਣੀਆਂ, ਫਿਰ ਕਰੁਸ ਜੂ ਜੇ ਕਲਾਈ ਲਾਏ
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 ਲਾਏ,
ਹੁਣ ਉਹਨਾਂ ਨੂੰ ਬੋਲਣ ਦਿਓ, ਕੱਲੇ ਬੋਲਿਓ ਜੀ,
ਹਾਂ ਲਾਏ,
ਇੱਕ ਹੋਰ ਲਾ ਦਿਓ, ਲਾਏ ਤਾਂ ਹੋ ਗਿਆ ਨਾ, ਇੱਕ ਲੱਗ ਗਈ, ਇੱਕ ਲਾਏ ਕਹਿ ਕੇ ਇਹ ਫਿਰ ਕਹਿ ਲੈਣਾ ਲਾਏ
ਲਾਏ,
ਹਾਂ ਹੁਣ ਲੱਗ ਗਈ, ਚਲੋ
ਅਨੰਦਿਨ ਗੁਣ ਗਾਵੇ ਸੁਖ ਸਹਜੇ,
ਹਾਂ ਦਿਨੇ ਰਾਤ ਸ਼ਾਂਤੀ ਸੁਭਾਵਕ ਉਹਦੇ ਦਿਨੇ ਰਾਤ ਗੁਣ ਗਾਵੇ,
ਬਿਖ ਪਾਪਚਲ ਨਾਮ ਥਰੇ,
ਹਾਂ ਇਹ ਜਿਹੜਾ ਵਿਸ਼ਿਆਂ ਦਾ ਸੰਸਾਰ ਸਮੁੰਦਰ ਹੈ, ਨਾਮ ਤਰੇ ਨਾਮ ਦੁਆਰਾ ਤਰਿਆ ਜਾਂਦਾ,
ਨਾਨਕ ਗੁਰਮੁਖ ਪਾਈਏ ਜੇ ਕੋ
ਪਾਈਆ ਤੇ ਵਿਸ਼ਰਾਮ ਕਰੋ,
ਨਾਨਕ ਗੁਰਮੁਖ ਪਾਈਏ
ਪਾਈਆ ਦਲਾਮਲਾ ਕੇ
ਪਾਈਏ,
ਹਾਂ ਗੁਰਾਂ ਦੁਆਰਾ ਪਾਇਆ ਜਾਂਦਾ, ਗੁਰੂ ਕਿਵੇਂ ਮਿਲਦੇ ਨੇ, ਅੱਗੇ ਪੜ੍ਹ ਲਓ,
ਜਾਖੋ ਨਦਰ ਕਰੇ
ਕਰੇ
ਜਾਗੋ ਨਦਰ ਕਰੇ,
ਹਾਂ ਜਿਹਦੇ 'ਤੇ ਉਹ ਨਦਰ ਕਰ ਦੇਵੇ, ਚਲੋ ਪੌੜੀ ਅੱਗੇ ਪੜ੍ਹ ਲੈਣ,
ਪੌੜੀ
ਚਲ ਪੜ੍ਹ ਲਓ,
ਦੂਜਾ ਪਾਉ
ਰਚਾਇਓਨ
ਰਚਾਇਓਨ,
ਗੁਰਦਾਮ ਖੁੱਲ੍ਹਾ ਨਾ, ਹੋੜੇ ਦੀ ਆਵਾਜ਼ ਦਿੰਦਾ ਰਚਾਇਓਨ
ਰਚਾਇਓਨ,
ਜਦੋਂ ਦੂਜਾ ਪਾਉ ਆਪੇ ਪਰਮੇਸ਼ਰ ਨੇ ਰਚਾਇਆ ਜੀ,
ਤ੍ਰੈ ਗੁਣ ਵਰਤਾਰਾ,
ਤਿੰਨੇ ਗੁਣਾਂ ਦਾ ਵਰਤਾਰੇ ਦੁਆਰਾ, ਤਿੰਨੇ ਗੁਣ ਕਿਹੜੇ ਨੇ, ਰਜੋ ਗੁਣ ਸਤੋ ਗੁਣ, ਇਹ ਤਿੰਨੇ ਗੁਣਾਂ ਦਾ ਵਰਤਾਰਾ ਵਰਤਾਇਆ, ਹਾਂਜੀ
ਬ੍ਰਹਮਾ ਬਿਸਨ ਮਹੇਸ਼,
ਹਾਂ
ਅਪਾਇਨ,
ਹਾਂ ਬ੍ਰਹਮਾ ਰਜੋ ਗੁਣੀ ਬਣਾਤਾ, ਵਿਸ਼ਨੂੰ ਜਿਹੜਾ ਸੀ ਸਤੋ ਗੁਣੀ ਬਣਾਤਾ, ਮਹੇਸ਼ ਮੈਨੇ ਸ਼ਿਵਜੀ ਉਹਨੂੰ ਤਮੋ ਗੁਣੀ, ਇਹ ਉਹਨੇ ਤਿੰਨੇ ਗੁਣਾਂ ਵਿੱਚ ਇਹਨਾਂ ਨੂੰ ਪੈਦਾ ਕੀਤਾ, ਹੁਕਮ
ਹੁਕਮ ਕਮਾਵਨ ਕਾਰਾ,
ਰੱਬ ਦੇ ਹੁਕਮ ਵਿੱਚ ਕਾਰ ਕਮਾਉਂਦੇ ਨੇ, ਮਰਜ਼ੀ ਕੁਝ ਨਹੀਂ ਕਰ ਸਕਦੇ, ਤਿੰਨੇ ਵੱਡੇ ਦੇਵਤੇ ਮਰਜ਼ੀ ਨਾਲ ਸੰਸਾਰ ਬਣਾ ਨਹੀਂ ਸਕਦੇ, ਸ਼ਿਵਜੀ ਜਿਹੜਾ ਢਾਹ ਨਹੀਂ ਸਕਦਾ, ਵਿਸ਼ਨੂੰ ਮਰਜ਼ੀ ਨਾਲ ਪਾਲ ਨਹੀਂ ਸਕਦਾ, ਉੱਥੇ ਮਰਜ਼ੀ ਵੀ ਪਰਮੇਸ਼ਰ ਦੀ ਉਹ ਚੱਲਦੀ ਹੈ, ਇਹ ਤਾਂ ਨੌਕਰ ਲਾਏ ਨੇ ਮੂਹਰੇ, ਜਿਵੇਂ ਹੁਕਮ ਕਰਦਾ ਉਵੇਂ ਪੈਦਾ ਕਰਦੇ ਨੇ, ਪਾਲਦੇ ਨੇ ਅਤੇ ਨਾਸ ਕਰਦੇ ਨੇ,
ਪੰਡਿਤ ਪੜ੍ਹਦੇ ਜੋਤ ਕੀ,
ਪੰਡਿਤ ਵਿੱਦਿਆ ਪੜ੍ਹੀ ਜਾਂਦੇ ਨੇ, ਉਹ ਵੀ ਹੁਕਮ 'ਚ ਪੜ੍ਹਦੇ ਨੇ, ਜੋਤ ਕੀ ਜਿਹੜੇ ਜੋਤਸ਼ੀ ਨੇ ਉਹ ਜੋਤਿਸ਼ ਦਾ ਗ੍ਰੰਥ ਪੜ੍ਹਦੇ ਨੇ, ਨਾ ਪਰ ਸਾਬਾਸ
ਨਾ ਬੁਝੇ ਵਿਚਾਰਾ,
ਵਿਚਾਰ ਬੱਬਨ ਵਿਹਾਰੀ ਲੱਗ
ਵਿਚਾਰਾ,
ਪਰ ਰੱਬ ਦੇ ਵਿਚਾਰ ਨੂੰ ਬੁਝਦੇ ਨਹੀਂ, ਪੜ੍ਹਦੇ ਤਾਂ ਹੈ ਬੁਝਦੇ ਨਹੀਂ,
ਸਭ ਕੁਛ ਤੇਰਾ ਖੇਲ ਹੈ,
ਇਹ ਸਭ ਤੇਰਾ ਹੀ ਖੇਲ ਹੈ ਮਹਾਰਾਜ ਜੀ, ਜਿੱਧਰ ਜਿੱਧਰ ਲਾਇਆ ਉੱਧਰ ਉੱਧਰ ਲੱਗੇ ਨੇ ਲੋਕ,
ਸੱਚ ਸਿਰਜਣਹਾਰਾ
ਤੂੰ ਸੱਚਾ ਸਿਰਜਣਹਾਰ ਹੈ,
ਦਿਸ ਭਾਵੇ ਦਿਸ ਬਖਸ਼ ਲੇਹੇ
ਲੈਹੇ, ਲਲਨ ਦਰਾਮ ਲਾ ਕੇ ਨਾ ਲੈਹੇ
ਲੈਹੇ ਲੈਹੇ,
ਹਾਂ ਜਿਹਨੂੰ ਤੂੰ ਪਾਵੇਂ ਜਿਹੜਾ ਤੈਨੂੰ ਪਾ ਗਿਆ ਉਹਨੂੰ ਤੂੰ ਬਖਸ਼ ਲੈਣਾ, ਸੱਚ
ਸੱਚ ਸ਼ਬਦ ਸਮਾਈ
ਠੀਕ,
ਬਾਹੋ ਬਾਹੋ ਜੇ ਪਾਤਸ਼ਾਹ ਤੂੰ ਸੱਚੀ,
ਹਾਂ ਦੇਖੋ ਹੁਣ ਆ ਗਏ ਉੱਧਰ ਤਾਂ ਕੰਨਿਆਂ ਨਾਲ ਆ ਰਹੇ ਸੀ ਉੱਪਰ 'ਤੇ ਵਿਚਾਰਾ ਸਿਰਜਣਹਾਰਾ ਕਾਰਾ, ਅਖੀਲੀ ਨਾਲ ਆ ਗਈ ਸਮਾਈ, ਉਹਨਾਂ ਮਿਲਦੀ ਆਈ ਹੈ, ਹਾਂ
ਸਲੋਕ
ਇਹ ਕਿੰਨੀ ਵਾਰੀ ਕਹਿ ਲਿਆ ਆਪਣੇ ਬਾਹੋ ਸੱਚੇ ਪਾਤਸ਼ਾਹ, ਤਿੰਨ ਵਾਰੀ ਪੌੜੀਆਂ ਦਾ ਚਾਰ ਪੜ੍ਹ ਲਈ, ਚਲੋ ਚਾਰ ਵਾਰੀ ਕਹਿ ਲਿਆ, ਹਾਂ ਤਿੰਨ ਵਾਰੀ ਕੋਲੋਂ ਕਹਿ ਲਿਆ, ਐਂ ਸਮਝ ਲਓ ਚਲੋ ਇਹ ਫਾਰਮੂਲਾ ਫਿਰ ਠੀਕ ਹੈ, ਚਲ
ਸਲੋਕ ਮਹੱਲਾ ਤੀਜਾ, ਮਨ ਕਾ ਝੂਠਾ ਝੂਠ ਕਮਾਵੇ,
ਜਿਹੜਾ ਬੰਦਾ ਮੰਨਦਾ ਝੂਠਾ ਨਾ ਉਹ ਕਰਮ ਵੀ ਝੂਠੇ ਕਰੂਗਾ, ਉਹਦੀ ਕਰਤੱਵਤਾ ਵਿੱਚ ਵੀ ਝੂਠ ਆ ਜਾਂਦਾ, ਹਾਂਜੀ
ਮਾਇਆ ਨੂੰ ਫਿਰੇ ਤਪਾ ਸਦਾਵੇ,
ਫਿਰਦਾ ਮਾਇਆ ਵਾਸਤੇ ਕਹਿੰਦਾ ਹਮ ਤਾਂ ਤਪਾ ਹੁੰਦੇ ਹਾਂ ਜੀ, ਹਾਂਜੀ
ਭਰਮੇ ਭੁੱਲਾ
ਭਰਮ ਵਿੱਚ ਭੁੱਲਿਆ ਹੋਇਆ,
ਸਭ ਤੀਰਥ ਗਹੇ
ਸਾਰੇ ਤੀਰਥਾਂ ਨੂੰ ਗ੍ਰਹਿਣ ਕਰਦਾ ਫਿਰਦਾ ਤੀਰਥਾਂ 'ਤੇ,
ਓਹੋ ਤਪਾ ਕੈਸੇ ਪਰਮਗਤ ਲਹੇ,
ਉਹ ਇੱਦਾਂ ਦਾ ਤਪਾ ਹੈ ਜਿਹੜਾ ਵੀ ਪਰਮਗਤ ਨੂੰ ਲਹਿ ਮੈਨੇ ਕਿਵੇਂ ਪ੍ਰਾਪਤ ਕਰੇਗਾ,
ਗੁਰ ਪ੍ਰਸ਼ਾਦੀ ਕੋ ਸੱਚ ਕਮਾਵੇ
ਕੋਈ ਹੈ ਜਿਹੜਾ ਵੀ ਗੁਰਪ੍ਰਸਾਦੀਆ ਹੋ ਕੇ ਗੁਰੂ ਦੀ ਕਿਰਪਾ ਦੁਆਰਾ ਸੱਚੇ ਨਾਮ ਨੂੰ ਕਮਾਉਂਦਾ ਹੈ?
ਨਾਨਕ ਸੋ ਤਪਾ,
ਉਹ ਜਿਹੜਾ ਤਪਾ ਇੱਦਾਂ ਦਾ ਨਾ ਫਿਰ
ਮੁਖਾਂਤਰ ਪਾਵੈ,
ਹਾਂ ਮੋਖ ਨੂੰ ਪਾ ਲੈਣ ਕਰਦਾ,
ਮਹੱਲਾ
ਅੰਤਰ ਭੇਵ ਨੂੰ ਮੋਖ ਅੰਤਰ, ਅੰਤਰ ਆ ਗਿਆ ਨਾ ਵਿੱਚ ਦੋ ਸ਼ਬਦਾਂ ਸੰਧੀ ਵਿਸ਼ੇਸ਼ ਹੈ, ਮੋਖ ਪਲੱਸ ਅੰਤਰ, ਅੰਤਰਲਾ ਭੇਵ ਦੂਰ ਕਰਕੇ ਮੁਕਤੀ ਨੂੰ ਪਾ ਲੈਂਦਾ ਹੈ।
ਮਹੱਲਾ ਤੀਜਾ,
ਹਾਂਜੀ
ਸੋ ਤਪਾ ਜੇ ਇਹੋ ਤਪ ਘਾਲੇ,
ਬਈ ਉਹ ਤਪਾ ਹੈ ਜਿਹੜਾ ਇੱਦਾਂ ਦਾ ਤਪ ਘਾਲੇ, ਘਾਲੇ ਮੈਨੇ ਕਮਾਵੇ ਕਰੇ,
ਸਤਿਗੁਰ ਨੂੰ ਮਿਲੇ,
ਸਤਿਗੁਰੂ ਨੂੰ ਮਿਲ ਕੇ ਕਮਾਵੇ,
ਸ਼ਬਦ ਸੰਭਾਲੇ,
ਹਾਂ ਸ਼ਬਦ ਮੈਨੇ ਉਪਦੇਸ਼ ਨੂੰ, ਉਹਦੇ ਉਪਦੇਸ਼ ਨੂੰ ਸੰਭਾਲੇ ਮੈਨੇ ਯਾਦ ਕਰੇ ਚੇਤੇ ਰੱਖੇ,
ਸਤਿਗੁਰ ਕੀ ਸੇਵਾ ਇਹੋ ਤਪਾ
ਤਪ
ਇਹੋ ਤਪ ਪ੍ਰਵਾਨ,
ਹਾਂ ਸਿੱਖ ਨੂੰ ਤਪ ਕਿਹੜਾ ਕਰਨਾ ਦੱਸਿਆ ਵਾ, ਸੇਵਾ ਜਿਹੜੀ ਗੁਰੂ ਘਰ ਦੀ ਕਿੰਨੀ ਪ੍ਰਕਾਰ ਦੀ ਸੇਵਾ ਹੈ, ਲੰਗਰਾਂ ਦੀ, ਜੋੜੇ ਚਾੜਨ ਦੀ, ਝਾੜੂ ਮਾਰਨ ਦੀ, ਵੈਕਿਊਮ ਵਗੈਰਾ, ਕੋਈ ਤਨ ਨਾਲ ਕਰਦਾ ਹੈ, ਕੋਈ ਮਨ ਨਾਲ ਕਰਦਾ ਹੈ, ਕੋਈ ਧਨ ਨਾਲ ਕਰਦਾ ਹੈ, ਹਾਂਜੀ
ਨਾਨਕ
ਇਹ ਵੱਡਾ ਤਪ ਹੈ।
ਸੋ ਤਪਾ ਦਰਗਹਿ ਪਾਵੈ ਮਾਣ,
ਉਹ ਤਪਾ ਫਿਰ ਦਰਗਾਹ 'ਚ ਬਈ ਮਾਣ ਪਾਉਂਦਾ ਹੈ ਰੱਬ ਦੇ 'ਚ। ਅੱਗੇ ਕਰ
ਪੌੜੀ, ਰਾਤ ਦਿਨ ਉਪਾਇਨ ਸੰਸਾਰ ਕੀ ਵਰਤਣ,
ਹਾਂਜੀ ਵਾਹਿਗੁਰੂ ਨੇ ਰਾਤ ਅਤੇ ਦਿਨ ਬਣਾਏ ਨੇ ਸੰਸਾਰ ਦੇ ਵਰਤਾਰੇ ਵਾਸਤੇ, ਜੇ ਨਾ ਰਾਤ ਹੁੰਦੀ ਕਿਹਨੇ ਟਿਕਣਾ ਸੀ, ਦਿਨੇ ਰਾਤ ਲੱਗੇ ਰਹਿੰਦੇ ਕੰਮ 'ਚ, ਸੌਣ ਵਾਸਤੇ ਬਣਾਤੀ ਰਾਤ, ਅੰਮ੍ਰਿਤ ਵੇਲਾ ਸਿਮਰਨ ਕਰਨ ਵਾਸਤੇ ਬਣਾਤਾ, ਦਿਨ ਨੂੰ ਕਹਿੰਦੇ ਹੁਣ ਜੋਬ ਕਰ ਲਓ, ਸਵੇਰ ਵਾਲੇ ਕਹਿੰਦੀ ਇੱਥੇ ਤਾਂ ਰਾਤ ਨੂੰ ਵੀ ਕਰੀ ਜਾਂਦੇ ਹਾਂ। ਗੁਰਮਤੀ ਗੁਰਮਤ ਲੈ ਕੇ ਘੱਟ ਚਾਨਣਾ, ਹਿਰਦੇ ਚਾਨਣ ਹੁੰਦਾ ਹੈ, ਹਨੇਰਾ ਵਿਨਾਸ਼ ਜਾਂਦਾ ਦੂਰ ਹੋ ਜਾਂਦਾ। ਠੀਕ ਹੈ, ਜੋਬਾਂ ਕਰਨੀਆਂ ਜ਼ਰੂਰ ਕਰਨੀਆਂ ਨੇ, ਕਿਰਤੀ ਹੈ, ਗੁਰੂ ਕਾ ਸਿੱਖ ਵਿਹਲਣ ਨਹੀਂ ਹੈ, ਕੰਮ ਕਾਰ ਕਰਨੇ ਨੇ, ਕਰਨੀ ਪੈਂਦੀ ਹੈ, ਪਰ ਇਹ ਨਹੀਂ ਕਿ ਉਹਨੂੰ ਜ਼ਿੰਦਗੀ ਦਾ ਲਕਸ਼ ਬਣਾ ਲਈਏ, ਜ਼ਿੰਦਗੀ ਦਾ ਐਵੇਂ ਇਹਨੂੰ ਬਣਾ ਲਈਏ ਅਤੇ ਸਾਰੀ ਜ਼ਿੰਦਗੀ ਇਹਨਾਂ ਪਾਸੇ ਲਾ ਦਈਏ, ਕਦੇ ਸਿਮਰਨ ਵਾਸਤੇ ਕੋਈ ਟਾਈਮ ਰੱਖੀਏ ਹੀ ਨਾ। ਹਾਂਜੀ ਉਹ ਫਿਰ ਮਹਾਰਾਜ ਇੱਥੇ ਉਹਦਾ ਖੰਡਨ ਕਰ ਰਹੇ ਨੇ,
ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਬਣ ਤ੍ਰਿਣ,
ਹੁਕਮ ਵਿੱਚ ਸਾਰੀ ਸ੍ਰਿਸ਼ਟੀ ਸਾਜੀ ਹੈ, ਸਾਰੇ ਬਣਾਂ ਤ੍ਰਿਣਾਂ ਵਿੱਚ ਆਪ ਵਿਆਪਕ ਹੈ ਮਹਾਰਾਜ ਜੀ,
ਸਭ ਕੁਛ ਆਪੇ ਆਪ ਹੈ,
ਉਹ ਵਾਹਿਗੁਰੂ ਸਭ ਕੁਛ ਆਪੇ ਆਪਣੇ ਆਪ ਆਪ ਹੈ,
ਗੁਰਮੁਖ ਸਦਾ ਹਰ ਭਾਣ,
ਹਾਂ ਗੁਰਮੁਖ ਬਣ ਕੇ ਸਦਾ ਹਰੀ ਨੂੰ ਭਾਣ ਮੈਨੇ ਉਚਾਰਨ ਕਰ, ਭਾਣ ਮੈਨੇ ਉਚਾਰਨ ਕਰਨਾ,
ਸਭਦੇ ਹੀ ਸੋਝੀ ਪਈ,
ਹਾਂ ਗੁਰੂ ਦੇ ਉਪਦੇਸ਼ ਦੁਆਰਾ ਇਹ ਸੋਝੀ ਹੁੰਦੀ ਹੈ,
ਸੱਚਾ ਆਪ ਬੁਝਾਈ,
ਇਹ ਗੱਲ ਸੱਚੇ ਨੇ ਸਾਨੂੰ ਸਮਝਾ ਦੇਣਾ ਕੀਤੀ ਹੈ।
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ,
ਠੀਕ ਹੈ ਹਰੀ ਬੋਲ।
ਸਲੋਕ ਮਹੱਲਾ ਤੀਜਾ,
ਸਲੋਕ ਤੇ ਥੋੜਾ ਰੁਕ ਕੇ, ਸਲੋਕ
ਮਹੱਲਾ ਤੀਜਾ,
ਕਿਉਂਕਿ ਦੋ ਚੀਜ਼ਾਂ ਨੇ, ਸਲੋਕ ਵੱਖਰੀ ਚੀਜ਼ ਹੈ, ਛੰਦ ਦਾ ਨਾਂ ਹੈ ਸਲੋਕ ਤੇ, ਮਹੱਲਾ ਤੀਜਾ ਤੀਜੇ ਪਾਤਸ਼ਾਹ ਦੀ ਬਾਣੀ ਦਾ ਸਲੋਕ ਹੈ।
ਅਭਿਆਗਤ ਇਹ ਨਾ ਆਖੀਆਂ,
ਇਉਂ ਨਹੀਂ ਇਹਨੂੰ ਕਹਿਣਾ, ਇਹਨੂੰ ਪੜ੍ਹਨਾ ਅਭਿਆਗਤ, ਅਭਿਆਗਤ ਨਹੀਂ ਪੜ੍ਹਨਾ, ਗੱਗੇ ਅਤੇ ਆਲੇ ਦੇ ਵਿਚਾਲੇ ਡੈਸ ਲਾ ਕੇ ਅਭਿਆਗਤ, ਅਭਿਆਗਤ ਦੇ ਇੱਕ ਤਾਂ ਅਭਿਆਗਤ ਉਹਨੂੰ ਕਹਿੰਦੇ ਨੇ ਜਿਹੜਾ ਬਿਨਾਂ ਅਪੁਆਇੰਟਮੈਂਟ ਬਣਾਏ ਪੜਾਉਣਾ ਕੋਈ ਕਰੇ ਆ ਜਾਏ, ਫਿਰ ਉਹਨੂੰ ਕਹਿੰਦੇ ਨੇ ਆ ਮਰਿਆ, ਅਤੇ ਬਿਨਾਂ ਦੱਸੇ ਆ ਜੇ, ਪਰ ਇੱਥੇ ਉਹ ਅਰਥ ਨਹੀਂ ਲੱਗਣਾ, ਉਹਨਾਂ ਨੂੰ ਵੀ ਅਭਿਆਗਤ ਕਹਿੰਦੇ ਨੇ, ਅਭਿਆਗਤ ਇਹ ਜਿਹੜੇ ਬਿਰਖਤ ਸਾਧੂ ਨੇ ਆਪਣੇ ਆਪ ਨੂੰ ਬਿਰਖਤ ਕਹਾਉਂਦੇ ਨੇ ਸੰਤ, ਹਾਂ ਮਰ ਕਹਿੰਦੇ ਇਹ ਸ਼ਬਦ ਉਦੋਂ ਉਚਾਰਿਆ ਮਹਾਰਾਜ ਜੀ ਨੇ ਇਹਦੇ ਬਾਰੇ ਉਥਾਨ ਕਹਿ ਇੱਕ, ਹਾਂਜੀ ਮਾਈ ਦਾਸ ਵੈਰਾਗੀ ਹੋਇਆ, ਇੱਕ ਵੈਰਾਗੀ ਸਾਧੂ ਸੀ, ਨਾਂ ਸੀ ਮਾਈ ਦਾਸ, ਅਤੇ ਆਪਣੇ ਹੱਥੀਂ ਜਿਹੜੀ ਸੀ ਰੋਜ਼ ਰਸੋਈ ਤਿਆਰ ਕਰਦਾ, ਉਹਦਾ ਨਿਯਮ ਸੀ, ਕਿਸੇ ਦੀ ਰਸੋਈ ਤਿਆਰ ਕੀਤੀ ਨਹੀਂ ਸਕਦਾ, ਆਪਣੇ ਹੱਥੀਂ ਆਪ ਬਣਾਉਂਦਾ ਅਤੇ ਖਾਂਦਾ, ਉਹਦੀ ਕਿਰਿਆ ਸੀ ਰੋਜ਼ ਦੀ ਮਾਈ ਦਾਸ ਦੀ। ਉਹ ਇੱਕ ਗੁਰੂ ਕਾ ਸਿੱਖ ਉਹਨਾਂ ਨੂੰ ਮਿਲਿਆ ਅਤੇ ਗੁਰੂ ਅਮਰਦਾਸ ਜੀ ਉਹਨੂੰ ਮਹਿਮਾ ਦੱਸੀ, ਉਹਨੇ ਸਿੱਖ ਨੇ ਅਤੇ ਉਹਦੀ ਮਹਿਮਾ ਸੁਣ ਕੇ ਮਹਾਰਾਜ ਦਰਸ਼ਨ ਕਰਨ ਦੀ ਲਾਲਸਾ ਹੋਈ ਇਹਨੂੰ, ਚਲੋ ਦਰਸ਼ਨ ਕਰੀਏ ਗੁਰੂ ਅਮਰਦਾਸ ਜੀ ਦੇ। ਸ਼ਰਧਾ ਜਾਗੇ, ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਆਇਆ ਤਾਂ ਮੂਹਰੇ ਜਿਹੜੇ ਪਹਿਰੇਦਾਰ ਸੀ ਖੜ੍ਹੇ ਸੀ, ਕਹਿਣ ਲੱਗੇ ਗੁਰੂ ਅਮਰਦਾਸ ਜੀ ਦਰਸ਼ਨ ਕਰਨੇ ਨਹੀਂ ਜੀ, ਮੈਂ ਆਇਆ। ਸੋ ਕਹਿਣ ਲੱਗੇ ਭਾਈ ਇੱਥੇ ਦੀ ਮਰਜ਼ਾਦਾ ਹੈ ਵੀ ਪਹਿਲਾਂ ਲੰਗਰ ਛਕੋ, ਦਰਸ਼ਨ ਬਾਅਦ 'ਚ ਕਰੋ, ਗੁਰੂ ਅਮਰਦਾਸ ਜੀ ਦਾ ਹੁਕਮ ਹੈ ਲੰਗਰ ਪਹਿਲਾਂ ਅਤੇ ਦਰਸ਼ਨ ਬਾਅਦ 'ਚ। ਹੁਣ ਤਾਂ ਬੜੀ ਫਿੱਟ ਪੈਂਦੀ ਹੈ ਗੱਲ ਇਹ ਵੀ ਲੰਗਰ ਪਹਿਲਾਂ ਮਰਜ਼ਾ ਦਰਸ਼ਨ ਬਾਅਦ 'ਚ ਮੱਥਾ ਟੇਕੀਏ, ਪਰ ਇਹ ਮਹਾਰਾਜ ਘਰ ਦੀ ਮਰਜ਼ਾਦਾ ਸੀ। ਅਤੇ ਉਸ ਵੇਲੇ ਗੁਰੂ ਅਮਰਦਾਸ ਦੇ ਵੇਲੇ ਜਿਹੜਾ ਪਹਿਲਾਂ ਲੰਗਰ ਛਕਦਾ ਅਕਬਰ ਬਾਦਸ਼ਾਹ ਵੀ ਆਇਆ, ਪਹਿਲਾਂ ਨੂੰ ਲੰਗਰ ਛਕਣਾ ਪਿਆ, ਫਿਰ ਦਰਸ਼ਨ ਮਾਰ ਦਿੰਦੇ। ਸੋ ਇਹ ਕਹਿਣ ਲੱਗੇ ਵੀ ਮੈਂ ਤਾਂ ਫਿਰ ਲੰਗਰ ਇਹ ਛਕਣਾ ਨਹੀਂ, ਸ਼ੰਕਾ ਕਰ ਲਿਆ, ਮੈਂ ਤਾਂ ਆਪਣੇ ਹੱਥੀਂ ਰਸੋਈ ਤਿਆਰ ਕਰਦਾ। ਲੰਗਰ ਜੀ ਕਹਿੰਦੇ ਵੀ ਤਾਂ ਵੀ ਕੋਈ ਨਹੀਂ ਭਾਈ, ਸੁੱਕੀ ਰਸਤ ਲੈ ਜਾ, ਆਪ ਹੱਥੀਂ ਤਿਆਰ ਕਰ ਲੈ, ਜੇ ਗੁਰੂ ਘਰ ਨਹੀਂ ਛਕਣਾ ਤਿਆਰ ਕੀਤਾ ਹੋਇਆ। ਉਹਨਾਂ ਨੇ ਸੁੱਕੀ ਰਸਤ ਦੇ ਦਿੱਤੀ, ਦਾਲ ਆਦਿਕ ਆਟਾ ਦੇ ਦਿੱਤਾ, ਘਿਓ ਦੇ ਦਿੱਤਾ, ਫਿਰ ਆਪਣੇ ਹੱਥੀਂ ਚੁੱਲ੍ਹਾ ਪੱਟ ਕੇ ਉੱਥੇ ਜਿਹੜਾ ਸੀ ਤਿਆਰ ਕਰਨ ਲੱਗਾ। ਜੇ ਜਦੋਂ ਚੁੱਲ੍ਹਾ ਪੱਟਿਆ ਤੁਹਾਡੀਆਂ ਨਿਕਲਿਆ ਹੋਈਆਂ, ਕਹਿਣ ਲੱਗੇ ਵੀ ਇੱਥੇ ਮੈਂ ਹੁਣ ਕਿਵੇਂ ਤਾਂ ਅਪਵਿੱਤਰ ਆ ਥਾਂ। ਚਲੋ ਉੱਥੋਂ ਉੱਠਿਆ, ਥੋੜ੍ਹਾ ਹੋਰ ਦੂਜੇ ਪਾਸੇ ਚੱਲ ਗਿਆ, ਧਰਤੀ ਪੱਟੀ, ਫਿਰ ਹੱਡੀਆਂ ਨਿਕਲ ਆਈਆਂ, ਤਿੰਨ ਚਾਰ ਥਾਂ ਬਦਲੇ, ਕਹਿੰਦਾ ਸਾਰਾ ਹੀ ਥਾਂ ਅਪਵਿੱਤਰ ਹੈ। ਸੰਕਾ ਮੰਨ ਕੇ ਚਲੋ, ਕਹਿੰਦੇ ਇੱਥੋਂ ਚੱਲੀਏ, ਦਰਸ਼ਨ ਕੀ ਕਰਨੇ ਨੇ ਮਹਾਰਾਜ ਦੇ, ਬਿਨਾਂ ਦਰਸ਼ਨ ਕੀਤੇ। ਕਹਿੰਦਾ ਕ੍ਰਿਸ਼ਨ ਜੀ ਦਰਸ਼ਨ ਕਰਾਂਗੇ, ਦੁਆਰਕਾ ਨੂੰ ਚੱਲ ਪਿਆ। ਦੁਆਰਕਾ ਬਹੁਤ ਦੂਰ ਹੈ ਪੰਜਾਬ ਤੋਂ ਤਾਂ। ਸੋ ਦੁਆਰਕਾ ਨੂੰ ਚੱਲਿਆ, ਚੱਲਦਾ ਜਾ ਰਿਹਾ, ਰਸਤੇ 'ਚ ਜੰਗਲ ਆ ਗਿਆ। ਉੱਦਣ ਜਦੋਂ ਜੰਗਲ 'ਚ ਪ੍ਰਵੇਸ਼ ਹੋਇਆ, ਇਕਾਦਸੀ ਵੀ ਆ ਗਈ, ਇਕਾਦਸੀ ਦਾ ਵਰਤ ਰੱਖਦਾ ਸੀ ਇਹ, ਇਕਾਦਸੀ ਦਾ ਵਰਤ ਰੱਖ ਲਿਆ। ਦੂਜਾ ਦਿਨ ਆਇਆ ਵਰਤ ਖੋਲ੍ਹਣਾ ਸੀ, ਹੁਣ ਵਰਤ ਖੋਲ੍ਹਣ ਵਾਸਤੇ ਜੰਗਲ 'ਚ ਉੱਥੇ ਉਹਨੂੰ ਕਿਹੜਾ ਪਰੌਂਠੇ ਦੇਵੇ ਜਿਹਨੇ ਵਰਤ ਖੋਲ੍ਹਣੇ ਸੀ, ਨਾ ਉੱਥੇ ਪਾਣੀ ਮਿਲੇ, ਨਾ ਕੋਈ ਹੋਰ ਚੀਜ਼ ਮਿਲੀ ਵਰਤ ਖੋਲ੍ਹਣ ਦਾ। ਹੁਣ ਭੁੱਖਾ ਵੀ ਮਰਨ ਦਾ ਤਿਆਰ ਹੈ, ਕੱਲ੍ਹ ਵਰਤ ਤਾਂ ਰੱਖ ਲਿਆ, ਅੱਜ ਖੋਲ੍ਹਣਾ। ਹੁਣ ਗੱਲ ਨਿਯਮ ਦੀ ਸੀ ਵੀ ਮੈਂ ਤਾਂ ਨਿਯਮ ਤੋੜਨਾ ਨਹੀਂ, ਮੈਂ ਤਾਂ ਲੰਗਰ ਨਹੀਂ ਸਕਿਆ, ਉੱਥੇ ਮੇਰਾ ਨਿਯਮ ਹੈ, ਹੁਣ ਨਿਯਮ ਕਿਵੇਂ ਟੁੱਟਦਾ। ਅਤੇ ਹੁਣ ਵੇਖੋ ਭੁੱਖਾ ਲੱਗਿਆ ਮਰਨ, ਫਿਰ ਜਿਹੜਾ ਸੀ ਪ੍ਰਾਣ ਲੱਗੇ ਜਾਣ, ਕ੍ਰਿਸ਼ਨ ਨੂੰ ਕੀਤਾ ਯਾਦ, ਅਤੇ ਕ੍ਰਿਸ਼ਨ ਨੇ ਕਿਹਾ ਵੀ ਕਿਤੇ ਇਹ ਹੁਣ ਨਾਂ ਤਾਂ ਮੇਰਾ ਲੈ ਰਿਹਾ, ਮੇਰੇ ਨਾਂ 'ਤੇ ਕਿਤੇ ਮਰੀ ਨਾ ਜਾਵੇ, ਚਲੋ ਥੋੜ੍ਹਾ ਬਹੁਤਾ ਭੋਜਨ ਭੇਜ ਦਿੰਦੇ ਹਾਂ। ਅਤੇ ਇਹਨੂੰ ਚੌਲ ਆਦਿਕ ਜਿਹੜੇ ਸੀ ਕੱਚਾ ਭੋਜਨ ਭੇਜਤਾ, ਕੱਚਾ ਪਾਉਂਦਾ ਇੱਕ ਤਾਂ ਹੁੰਦਾ ਪੱਕਾ ਭੰਡਾਰਾ, ਪੱਕਾ ਕਿਹਨੂੰ ਕਹਿੰਦੇ, ਜੇ ਪੂੜੀਆਂ ਹੋਣ, ਲੱਡੂ ਹੋਵੇ, ਜਲੇਬੀਆਂ, ਉਹਨੂੰ ਪੱਕਾ ਭੰਡਾਰਾ ਕਹਿੰਦੇ ਨੇ। ਜੇ ਮੂੰਗ ਦੀ ਦਾਲ, ਮਹਾਂ ਦੀ ਦਾਲ ਵਗੈਰਾ ਹੋਵੇ ਜਾਂ ਸਾਦਾ ਜਿਹਾ ਭੋਜਨ, ਉਹਨੂੰ ਕੱਚਾ ਮੰਨਦੇ ਨੇ। ਉਹ ਕੱਚਾ ਭੋਜਨ ਕੱਚਾ ਭੰਡਾਰਾ ਭੇਜਤਾ ਥਾਲ 'ਚ ਪਾ ਕੇ ਕ੍ਰਿਸ਼ਨ ਜੀ ਨੇ ਵੇਖਿਆ, ਕਹਿਣ ਲੱਗਿਆ ਵੀ ਮੈਂ ਤਾਂ ਅੱਗੇ ਪੱਕਾ ਸਕਦਾ, ਕੱਚਾ ਹੀ ਭੇਜਤਾ। ਅਤੇ ਫਿਰ ਉੱਥੇ ਨਿਯਮ ਦੀ ਗੱਲ ਇਹਨੂੰ ਯਾਦ ਆਈ, ਅਤੇ ਕਹਿਣ ਲੱਗਿਆ ਚਲੋ ਫਿਰ ਇਹ ਵੀ ਨਹੀਂ ਪਤਾ ਵੀ ਕਿਹਨੇ ਬਣਾ ਕੇ ਭੇਜਿਆ, ਇਹ ਥੋੜ੍ਹਾ ਜਿਹਾ ਯਾਦ ਉਹਨੂੰ ਵੀ ਕ੍ਰਿਸ਼ਨ ਨੇ ਭੇਜਿਆ, ਵੀ ਪਤਾ ਨਹੀਂ ਕਿਸੇ ਨੇ ਬੇਮਰਜ਼ਾਦਾ ਨਾਲੇ ਭੇਜ ਦਿੱਤਾ ਹੈ, ਫਿਰ ਇਹ ਤਾਂ ਮੇਰੇ ਹੱਥੀਂ ਤਿਆਰ ਨਹੀਂ ਹੋਇਆ, ਫਿਰ ਸੰਕਾ ਕਰ ਲਿਆ ਨਹੀਂ ਖਾਧਾ। ਫਿਰ ਕਿਸੇ ਨੇ ਪੱਕਾ ਭੇਜਤਾ ਜੀ, ਲੱਡੂ ਜਲੇਬੀਆਂ ਵਾਲਾ ਇੱਕ ਥਾਲ ਭੇਜਤਾ। ਫਿਰ ਕਹਿੰਦਾ ਵੀ ਚਲੋ ਇਹ ਹੋਰ ਨਹੀਂ ਕੋਈ ਭੇਜਣ ਵਾਲਾ, ਇਹ ਕ੍ਰਿਸ਼ਨ ਭਗਵਾਨ ਨੇ ਆਪੇ ਭੇਜਿਆ ਹੈ, ਉਹ ਮੰਨ ਲਿਆ ਫਿਰ। ਅਤੇ ਚਲੋ ਛੱਕ ਕੇ ਜਿਹੜੀ ਸੀ ਪੇਟ ਪੂਜਾ ਕੀਤੀ ਕਰਕੇ ਜਿਹੜਾ ਸੀ ਉਸ ਵੇਲੇ ਜੋ ਸਕਣ ਲੱਗਿਆ ਨਾ, ਕ੍ਰਿਸ਼ਨ ਜੀ ਕਹਿਣ ਲੱਗੇ ਗੱਲ ਸੁਣ ਲਾ ਨਾ, ਇਹ ਫਿਰ ਕਹਿਣ ਲੱਗਿਆ ਭੋਜਨ ਦਾ ਸਕ ਲਿਆ, ਹੁਣ ਦਰਸ਼ਨ ਤਾਂ ਦੇ ਦਿਓ, ਭੋਜਨ ਤਾਂ ਤੁਸੀਂ ਭੇਜਤਾ। ਫਿਰ ਕ੍ਰਿਸ਼ਨ ਜੀ ਨੇ ਪ੍ਰਤੱਖ ਦਰਸ਼ਨ ਨਹੀਂ ਦਿੱਤੇ, ਆਕਾਸ਼ਵਾਣੀ ਰਾਹੀਂ ਕਿਹਾ ਮੇਰੇ ਦਰਸ਼ਨ ਤੈਨੂੰ ਇੱਥੇ ਨਹੀਂ ਹੁਣ ਆਉਣੇ, ਭੋਜਨ ਤਾਂ ਤੈਨੂੰ ਦੇ ਦਿੱਤਾ, ਪਰ ਦਰਸ਼ਨ ਜੇ ਹੋਣੇ ਨੇ ਗੁਰੂ ਅਮਰਦਾਸ ਦੇ ਕੋਲ ਜਾ ਕੇ, ਗੋਇੰਦਵਾਲ ਸਾਹਿਬ ਜਾ ਕੇ, ਉਹਨਾਂ ਵਿੱਚੋਂ ਮੇਰੇ ਦਰਸ਼ਨ ਤੈਨੂੰ ਹੋਣਗੇ ਗੁਰੂ ਅਮਰਦਾਸ ਜੀ 'ਚੋਂ ਹੀ। ਉੱਥੇ ਸ਼ੰਕਾ ਕਰਕੇ ਆਇਆ, ਤੂੰ ਜਾ ਮੁੜ ਉੱਥੇ ਵਾਪਸ। ਫਿਰ ਉੱਥੋਂ ਜੀ ਵਾਪਸ ਮੁੜਿਆ, ਆ ਕਰਕੇ ਜਿਹੜਾ ਸੀ ਫਿਰ ਗੁਰੂ ਕੇ ਲੰਗਰਾਂ 'ਚ ਆ ਕੇ ਲੰਗਰ ਛਕਣਾ ਕੀਤਾ, ਸ਼ੰਕੇ ਦੂਰ ਕੀ ਹੋਏ। ਫਿਰ ਗੁਰੂ ਅਮਰਦਾਸ ਜੀ ਦੇ ਸਾਹਮਣੇ ਜਦੋਂ ਆਇਆ ਨਾ, ਗੁਰੂ ਅਮਰਦਾਸ ਵਿੱਚੋਂ ਕ੍ਰਿਸ਼ਨ ਦੇ ਦਰਸ਼ਨ ਇਹਨੂੰ ਹੋਏ ਉਸ ਰੂਪ ਵਿੱਚ, ਅਤੇ ਸਮਾਧੀ ਲੱਗ ਗਈ। ਸਮਾਧੀ ਲੰਗਰ ਤੋਂ ਬਾਅਦ ਜਦੋਂ ਸਮਾਧੀ ਖੋਲ੍ਹੀ, ਫਿਰ ਮਹਾਰਾਜ ਨੇ ਆਪਣੇ ਉਹ ਰੂਪ ਦੇ ਦਰਸ਼ਨ ਦਿੱਤੇ ਜਿਹੜੇ ਮੌਜੂਦਾ ਸੀ। ਇਉਂ ਫਿਰ ਜਿਹੜਾ ਸੀ ਇੱਦਾਂ ਦੇ ਸੰਕਿਆਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਇਹਨੂੰ, ਭਾਈ ਜਿੱਥੇ ਪ੍ਰੇਮ ਹੁੰਦਾ ਉੱਥੇ ਨੇਮ ਨਹੀਂ ਰਹਿੰਦਾ, ਜਿੱਥੇ ਨੇਮ ਆ ਉੱਥੇ ਪ੍ਰੇਮ ਨਹੀਂ ਰਹਿੰਦਾ। ਇਉਂ ਮਹਾਰਾਜ ਹੁਣ ਉਹਦੇ ਪ੍ਰਥਾਏ ਸ਼ਬਦ ਉਚਾਰ ਰਹੇ ਨੇ, ਅਭਿਆਗਤ ਇਹ ਨਾਖੀਆਂ ਨੂੰ ਪੜ੍ਹੋ ਜੀ। ਮਹਾਰਾਜ ਕਹਿੰਦੇ ਭਾਈ ਤੇਰੇ ਵਰਗੇ ਅਭਿਆਗਤ ਨਹੀਂ ਕਹੀ ਜਾਂਦੇ ਵੀ ਮੈਂ ਆਪਣੇ ਹੱਥੀਂ ਰੋਟੀ ਬਣਾਉਣਾ, ਇੱਦਾਂ ਦੇ ਬਰਕਤ ਨਹੀਂ ਕਹਾਏ ਜਾਂਦੇ। ਹਾਂਜੀ,
ਜਿਨ ਕੇ ਚਿੱਤ ਮੈਂ ਹੈ ਭਰਮ,
ਜਿਨ੍ਹਾਂ ਦੇ ਚਿੱਤ 'ਚ ਆ ਕੇ ਭਰਮ ਪੈ ਗਿਆ, ਸ਼ੰਕਾ ਪੈ ਗਿਆ ਵੀ ਮੈਂ ਨਹੀਂ ਲੰਗਰ ਦੀ ਸਕਣੀ। ਹਾਂਜੀ,
ਤਿਸ ਦੈ ਦਿੱਤੇ ਦਿੱਤੇ ਨਾਨਕਾ,
ਇਹ ਨਾਂ ਕਿਸੇ ਬੰਦੇ ਦਾ ਜੀ ਜਿਹਨੂੰ ਮਹਾਰਾਜ ਸਮਝਾ ਰਹੇ ਨੇ, ਮਾਈ ਦਾਸ। ਹੋਰ ਇਕੱਲਾ ਹੀ ਸੀ ਜਾਂ ਨਾਲ? ਮਾਈ ਦਾਸ ਬਰਾਗੀ ਕਹਿ ਦਿਓ। ਮਾਈ ਦਾਸ ਵਿਰਾਗੀ ਸੀ। ਚਲੋ
ਤੇ ਹੋ ਜਿਹਾ ਧਰਮ,
ਹਾਂਜੀ ਤਿਸਦਾ ਦਿੱਤਾ ਨਾਨਕਾ, ਜੇ ਇਹੋ ਜਿਹਾ ਨੂੰ ਕਹਿੰਦੇ ਜੇ ਕੋਈ ਦਾਨ ਦਿੰਦੇ ਹੋ ਨਾ, ਜਿਹਾ ਜਿਹਾ ਉਹਦਾ ਧਰਮ ਹੋ ਜਾ ਉਹਦਾ ਬਣ ਜਾਂਦਾ ਦਾਨ, ਦੇਖ ਕੇ ਦੇਣਾ ਚਾਹੀਦਾ। ਹਾਂਜੀ ਇਹੋ ਜਿਹਾ, ਜੇ ਇਹੋ ਜਿਹਾ ਦੇ ਦਈਏ ਫਿਰ ਜਿਹਾ ਜਿਹਾ ਉਹਦੇ ਧਰਮ ਹੈ ਉਹ ਜਿਹੇ ਲੱਛਣ ਨੇ ਉਹ ਜਿਹੇ ਉਹਦੇ ਹੋ ਜਾਂਦੇ ਨੇ ਦਾਨ ਦੇਣ ਵਾਲੇ ਦੇ।
ਹਾਂਜੀ ਅਵੇ ਨਿਰੰਜਨ
ਅਭੈ ਬਣਨੇ ਨੂੰ,
ਅਭੈ ਨਿਰੰਜਨ ਪਰਮ ਪਦ ਤਾਂ ਕਾ ਭੁੱਖਾ ਹੋਏ।
ਹਾਂਜੀ ਜਿਹੜਾ ਭਾਈ ਅਭੈ ਪਰਮੇਸ਼ਰ ਹੈ, ਕਿਸੇ ਦਾ ਡਰ ਨਹੀਂ ਉਹਨੂੰ, ਉਹ ਭਾਏ ਪਰਮੇਸ਼ਰ ਨਿਰੰਜਨ, ਜਿਹੜਾ ਪਰਮੇਸ਼ਰ ਹੈ ਸ਼ੁੱਧ ਰੂਪ ਹੈ, ਨਿਰੰਜਨ ਦਾ ਅਰਥ ਹੈ ਪਰਮ ਪਦ ਦਾ ਰੂਪ ਦੇਣ ਵਾਲਾ, ਪਦਮ ਪਰਮੀ ਦੇਣ ਵਾਲਾ, ਜਿਹੜਾ ਤਾਂ ਕਾ ਭੁੱਖਾ ਹੋਏ, ਜਿਹੜਾ ਇਹੋ ਜਿਹੇ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਭੁੱਖਾ ਹੈ। ਹਾਂਜੀ ਤਿਸਕਾ ਭੋਜਨ
ਭੋਜਨ ਨਾਨਕਾ ਬਿਰਲਾ ਪਾਈ ਕੋਈ,
ਹਾਂ ਇੱਦਾਂ ਦੇ ਇਹਨੂੰ ਭੋਜਨ ਸਿਖਾਉਣਾ ਕੋਈ ਬਿਰਲਾ ਹੀ ਜਾਣਦਾ ਹੈ, ਜਿਹੜਾ ਰੱਬ ਦੀ ਪ੍ਰਾਪਤੀ ਦਾ ਭੁੱਖ ਹੈ ਕੋਈ ਉਹਨੂੰ ਭੋਜਨ ਸਿਖਾਉਣਾ ਕੋਈ ਬਿਰਲਾ ਬਿਰਲਾ ਹੀ ਜਾਣਦਾ, ਬਾਕੀ ਸਾਰਿਆਂ ਨੂੰ ਸਿਖਾਈ ਜਾਂਦੇ ਨੇ ਜੀ। ਹਾਂਜੀ
ਮਹੱਲਾ ਤੀਜਾ ਅਭਿਆਗਤ, ਇਹ ਨਾ
ਅਭਿਆਗਤ
ਅਭਿਆਗਤ
ਅਭਿਆਗਤ ਨਹੀਂ ਪਾਉਣਾ, ਅਭਿਆ ਕਹਿ ਕੇ ਫਿਰ ਗਤ ਕਹਿ
ਅਭਿਆਗਤ,
ਪਰ ਰੁਕਣਾ ਵੀ ਨਹੀਂ ਬਹੁਤਾ, ਸੰਬੰਧਕ ਪਾਠ ਹੈ, ਅੱਡ ਅੱਡ ਪਾਠ ਨਹੀਂ ਹੈਗੇ, ਪਾਠ ਇਕੱਠਾ ਹੈ, ਬੋਲਣ ਵਿੱਚ ਸੰਬੰਧਕ ਪੜ੍ਹਨਾ ਅਭਿਆਗਤ
ਅਭਿਆਗਤ
ਪੜ੍ਹਿਓ ਸਾਰੇ ਭਲਾ
ਅਭਿਆਗਤ,
ਹਾਂ ਠੀਕ
ਅਭਿਆਗਤ ਇਹ ਨਾ ਆਖੀਆਂ
ਨਾ, ਇਹ ਨਹੀਂ ਅਭਿਆਗਤ ਕਹੇ ਜਾਂਦੇ ਵਿਰਕਤ ਸਾਧੂ ਕਿਹੜੇ,
ਜੇ ਪਰ ਘਰ ਭੋਜਨ ਕਰੇ ਨਾ,
ਪਰ ਮੈਨੇ ਪਰਾਏ ਘਰਾਂ 'ਚ ਜਾ ਕੇ ਭੋਜਨ ਕਰਦੇ ਨੇ, ਪਰ ਮੈਨੇ ਪਰਾਏ ਘਰਾਂ ਵਿੱਚ ਜਾ ਕੇ ਭੋਜਨ ਆਪਣੇ ਹੱਥੀਂ ਤਿਆਰ ਕਰਨਾ ਜੀ, ਪੱਕਾ ਭੰਡਾਰਾ ਬਣਾਉਣਾ ਸੀ ਅਤੇ ਲੱਡੂ ਬਣਾ ਰਸਤੇ ਦਿਓ, ਲੱਡੂ ਜਲੇਬੀਆਂ ਬਣਾ ਲਏ ਫਿਰ ਛਕ ਲਏ, ਮਾਰ ਕਹਿੰਦੇ ਇੱਦਾਂ ਦੇ ਅਭਿਆਗਤ ਨਹੀਂ ਕਹੇ ਜਾਂਦੇ, ਜੇ ਆਪਣੇ ਹੱਥੀਂ ਲੋਕਾਂ ਦੇ ਘਰ ਜਾ ਕੇ ਤੁਹਾਡੇ ਹੱਥ ਦਾ ਨਹੀਂ ਸਕਣਾ ਜੀ, ਆਪਣੇ ਹੱਥੀਂ ਅਤੇ ਰਸੋਈ ਤਿਆਰ ਕਰਨੀ ਹੈ ਫਿਰ ਕਰਨਾ ਵੀ ਪੱਕਾ ਭੰਡਾਰਾ। ਚਲੋ
ਉਧਰ ਹੈ ਕਾਰਨ ਆਪਣੇ ਬਹਿਲੇ ਭੇਖ ਕਰੇਨ,
ਹਾਂਜੀ ਫਿਰ ਪੜਿਓ
ਉਧਰ ਹੈ ਕਾਰਨ ਆਪਣੇ,
ਉਧਰ ਮੈਨੇ ਪੇਟ ਆਪਣਾ ਢਿੱਡ ਭਰਨ ਵਾਸਤੇ ਇੱਦਾਂ ਦੇ ਭੇਖ ਕਰਦੇ ਨੇ,
ਹਾਂਜੀ ਬਹਿਲੇ ਭੇਖ ਕਰੇਨ,
ਬਹਿਲੇ ਮੈਨੇ ਬਹੁਤੇ ਬਹੁਤੇ ਭੇਖ ਕਰਦੇ ਨੇ, ਹਮ ਤਾਂ ਸੰਨਿਆਸੀ ਹੁੰਦੇ ਹਾਂ ਜੀ, ਅਸੀਂ ਤਾਂ ਜਿਹੜੇ ਬ੍ਰਹਮਚਾਰੀ ਹਾਂ, ਅਸੀਂ ਬੈਰਾਗੀ ਹਾਂ, ਆਪਣੇ ਹੱਥੀਂ ਭੋਜਨ ਕਰਨਾ। ਹਾਂਜੀ
ਅਭਿਆਗਤ ਸਹੀ ਨਾਨਕਾ,
ਅਜੇ ਹੋਇਆ ਨਹੀਂ ਠੀਕ ਹੈ, ਅਭਿਆਗਤ
ਅਭਿਆਗਤ
ਇਕੱਠਾ ਜਿਹਾ ਬੋਲਿਆ ਜਾਂਦਾ ਅਭਿਆ
ਅਭਿਆਗਤ,
ਹਾਂ ਹੁਣ ਠੀਕ
ਅਭਿਆਗਤ ਸਹੀ ਨਾਨਕਾ,
ਅਜੇ ਉਹੀ ਹੁੰਦਾ, ਅੱਡ ਅੱਡ ਪੜ੍ਹ ਕੇ ਦੇਖੋ ਤੁਸੀਂ
ਅਭਿਆਗਤ,
ਹਾਂ ਹੁਣ ਠੀਕ ਹੈ, ਐਂ ਹੁਣ ਥੋੜ੍ਹਾ ਫਰਕ ਪਾ ਲਓ
ਅਭਿਆਗਤ,
ਹੁਣ ਠੀਕ ਆ
ਸਹੀ ਅਭਿਆਗਤ,
ਫਿਰ ਉੱਥੇ ਆ ਗਿਆ ਕੰਮ ਅਭਿਆਗਤ
ਅਭਿਆਗਤ,
ਹਾਂ
ਸਹੀ ਨਾਨਕਾ ਜੇ ਆਤਮ ਗੌਣ ਕਰੇਨ,
ਮੈਂ ਕਹਿੰਦੇ ਅਭਿਆਗਤ ਅਸੀਂ ਉਹਨੂੰ ਕਹਿੰਦੇ ਜਿਹੜੇ ਭਾਈ ਆਤਮਾ ਦੇ ਵਿੱਚ ਪ੍ਰਾਪਤੀ ਲਈ ਗਵਨ ਕਰਦੇ ਨੇ, ਗੌਣ ਮੈਨੇ ਗਵਨ ਕਰਨਾ ਜਾਣਾ, ਆਤਮ ਸਰੂਪ ਨੂੰ ਜਾਣਨਾ ਕਰਦੇ ਨੇ, ਜਾਣਾ ਕਰਦੇ ਨੇ, ਸ਼ਾਬਾਸ਼
ਭਾਲ ਲਹਿਣ ਸੌ ਆਪਣਾ,
ਉਹ ਆਪਣੇ ਸੌ ਪਰਮੇਸ਼ਰ ਨੂੰ ਭਾਲ ਲੈਂਦੇ ਨੇ, ਫਿਰ
ਨਿੱਜ ਘਰ ਰਹਿਣ ਕਰੇਨ,
ਆਪਣੇ ਨਿੱਜ ਘਰ ਕੀ ਹੈ, ਆਤਮਾ ਸਰੂਪ ਆਤਮਾ 'ਚ ਰਹਿੰਦੇ ਨੇ, ਆਤਮਕ ਗਿਆਨੀ ਹੋ ਕੇ ਰਹਿੰਦੇ ਨੇ।
ਪੌੜੀ ਅੰਬਰ ਧਰਤੀ ਨਹੀਂ ਧਰਤ,
ਆਹੋ ਠੀਕ ਖੱਬੇ ਸੱਜੇ ਦਾ ਪਤਾ ਲੱਗ ਗਿਆ, ਚਲੋ
ਅੰਬਰ ਧਰਤ ਵਸੂੜੀ ਅੰਨ,
ਅੰਬਰ ਨਾਮ ਆਕਾਸ਼ ਦਾ, ਧਰਤੀ ਦਾ ਅਰਥ, ਕਿਸੇ ਵੇਲੇ ਧਰਤੀ ਅਤੇ ਆਕਾਸ਼ ਇਕੱਠੇ ਜੁੜੇ ਹੋਏ ਸੀ, ਫਿਰ ਆਪਣੇ ਸ੍ਰਿਸ਼ਟੀ ਦੀ ਰਚਣ ਵਾਸਤੇ ਵੀ ਲੋਕ ਕਿੱਥੇ ਰਹਿਣਗੇ, ਅਤੇ ਫਿਰ ਧਰਤੀ ਨੂੰ ਵੱਖਰਾ ਕਰ ਦਿੱਤਾ, ਇਹ ਫਰਸ਼ ਬਣਾਤਾ ਰਹਿਣ ਵਾਸਤੇ ਧਰਤੀ, ਅੰਬਰ ਉੱਪਰ ਚੰਦੋਵਾਤ ਆਣਤਾ ਸਾਰਿਆਂ ਦੇ। ਹਾਂਜੀ
ਵਿੱਚ ਸੱਚਾ ਅਸਰਾਓ,
ਅਸਰਾਓ ਮੈਨੇ ਆਸਰਾ, ਫਿਰ ਆਪਣਾ ਇਹਦੇ ਵਿੱਚ ਆਸਰਾ ਸੱਚਾ ਦਿੱਤਾ, ਆਕਾਸ਼ ਨੂੰ ਵੀ ਧਰਤੀ ਨੂੰ ਵੀ,
ਘਰ ਦਰ ਸਭੋ ਸੱਚ ਹੈ,
ਘਰ ਅਤੇ ਦਰਵਾਜ਼ੇ ਦੇ ਵਿੱਚ ਉਹ ਸੱਚਾ ਵਾਹਿਗੁਰੂ ਹੈ, ਘਰ ਦੇ ਅੰਦਰ ਅਤੇ ਬਾਹਰ, ਜਾਂ ਘਰ ਦਰ ਉਹ ਘਰ ਵੀ ਉਹ ਦਰਵਾਜ਼ਾ ਵੀ ਭਾਈ ਸਾਰਾ ਸੱਚਾ ਕਿਹੜਾ, ਹਾਂਜੀ
ਜਿਸ ਵਿੱਚ ਸੱਚਾ ਨਾਉ,
ਜਿਹਦੇ ਵਿੱਚ ਸੱਚਾ ਨਾਉ ਜਪਿਆ ਜਾਂਦਾ ਉਹ ਘਰ ਸੱਚਾ ਹੈ, ਉਹ ਦਰਵਾਜ਼ਾ ਸੱਚਾ, ਜਿਹਦੇ ਦਰਵਾਜ਼ੇ ਵੜਦਾ ਅੰਦਰ ਬਾਹਰ ਵਹਿ, ਦਰਵਾਜ਼ੇ ਦੇ ਅੰਦਰ ਵੜਦੇ ਕਹਿ ਲਵੇ ਵਾਹਿਗੁਰੂ, ਦਰਵਾਜ਼ੇ ਘਰ ਦੇ ਬਾਹਰ ਨਿਕਲਦਾ ਵੀ ਕਹਿ ਲਵੇ ਵਾਹਿਗੁਰੂ, ਉਹ ਦਰਵਾਜ਼ਾ ਵੀ ਸੱਚਾ ਹੋ ਜਾਂਦਾ, ਉਹ ਘਰ ਵੀ ਸੱਚਾ।
ਸਭ ਸੱਚਾ ਹੁਕਮ ਵਰਤਦਾ।
ਉਹ ਕੀ ਕਹਿੰਦਾ ਜੀ, ਸਾਡੇ ਕੋਲ ਤਾਂ ਟਾਈਮ ਨਹੀਂ ਵਾਹਿਗੁਰੂ ਕਹਿਣ ਦਾ, ਹੁਣ ਅੰਦਰੋਂ ਘਰੋਂ ਬਾਹਰ ਨਿਕਲਦੇ ਫਿਰ ਉਦੋਂ ਕਿਹੜੀ ਵਿਵਸਥਾ ਪਈ ਹੁੰਦੀ ਹੈ ਵੀ ਨਹੀਂ ਕਿਹਾ ਜਾਂਦਾ। ਬਹਿੰਦੇ ਵਾਹਿਗੁਰੂ ਕਹਿ ਲਓ, ਉੱਠਦੇ ਵਾਹਿਗੁਰੂ ਕਹਿ ਲਓ, ਗੱਡੀ ਦਾ ਦਰਵਾਜ਼ਾ ਖੋਲ੍ਹਦੇ ਵਾਹਿਗੁਰੂ ਕਹਿ ਲਓ, ਉੱਤਰਦੇ ਵਾਹਿਗੁਰੂ ਕਹਿ ਲਓ, ਬੱਸ ਕੋਈ ਚਲਾਉਂਦੇ ਜੇ ਨੌਕਰੀ ਬੱਸਾਂ ਦੀ ਕਰਦੇ ਨੇ ਕਈ, ਉਦੋਂ ਸਟੇਅਰਿੰਗ 'ਤੇ ਬੈਠੇ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਟਰੱਕਾਂ ਵਾਲਿਆਂ ਨੂੰ ਉਹ ਆਪਣੇ ਕਰੀ ਜਾਣ। ਹਾਂਜੀ, ਟੀਕਾ ਲਾਉਂਦਾ ਕੋਈ ਡਾਕਟਰ ਆ, ਉਹ ਕਹਿ ਦੇਵੇ ਸੱਚੇ ਪਾਤਸ਼ਾਹ, ਹਾਂਜੀ ਵਾਹਿਗੁਰੂ ਲਾਉਣ ਵਾਲੇ ਦਾ ਵੀ ਭਲਾ ਅਤੇ ਜਿਹਦੇ ਲੱਗ ਗਿਆ ਉਹਦਾ ਵੀ ਭਲਾ। ਸਵੇਰ ਵਾਲੇ ਕਹਿੰਦੇ ਉਹਦੀਆਂ ਚੀਕਾਂ ਨਿਕਲ ਜਾਂਦਾ, ਤਾਂ ਉਹ ਵਾਹਿਗੁਰੂ ਕਿੱਥੇ ਕਹੂ। ਬੋਲੋ ਵਾਹਿਗੁਰੂ।
ਸਭ ਸੱਚਾ ਹੁਕਮ ਵਰਤਦਾ,
ਇਹ ਸਾਰਾ ਹੁਕਮ ਸੱਚੇ ਦਾ ਹੀ ਵਰਤ ਰਿਹਾ।
ਗੁਰਮੁਖ ਸੱਚ ਸਮਾਉ,
ਹਾਂ ਗੁਰਮੁਖਾਂ ਦਾ ਬਈ ਸੱਚੇ ਵਾਹਿਗੁਰੂ ਦੇ ਨਾਲ ਸਮਾਉ, ਮੈਂ ਸਮਾਈ ਹੁੰਦੀ ਹੈ, ਸਮਾਉ ਦਾ ਅਰਥ ਸਮਾਹੜਾ ਹੁੰਦਾ, ਉਤਸ਼ਾਹ ਹੁੰਦਾ, ਦੋਵੇਂ ਅਰਥ।
ਸੱਚਾ ਆਪ ਤਖਤ ਸੱਚਾ,
ਉਹ ਵਾਹਿਗੁਰੂ ਆਪ ਵੀ ਸੱਚਾ ਹੈ, ਉਹਦਾ ਸੱਚਖੰਡ ਰੂਪੀ ਤਖਤ ਵੀ ਸੱਚਾ ਹੈ, ਜਾਂ ਗੁਰੂ ਕੀ ਸਾਧ ਸੰਗਤ ਰੂਪੀ ਸਤਸੰਗਤ ਰੂਪੀ ਤਖਤ ਵੀ ਸੱਚਾ ਹੈ, ਤਖਤ ਸੱਚਾ, ਸੰਸਾਰ ਵੀ ਉਹਦਾ ਰਚਿਆ ਹੋਣ ਕਰਕੇ ਉਹਦਾ ਸੱਚਾ ਹੈ, ਸਾਰਾ ਤਖਤ ਸੱਚਾ ਉਹਦਾ।
ਬਹਿ ਸੱਚਾ ਕਰੇ ਨਿਆਉ,
ਹਾਂ ਉਹ ਸੱਚਾ ਵਾਹਿਗੁਰੂ 'ਚ ਬਹਿ ਕੇ ਇਨਸਾਫ ਕਰਦਾ, ਬੇਇਨਸਾਫ਼ੀ ਨਹੀਂ ਕਰਦਾ ਕਿਸੇ ਨਾਲ।
ਸਭ ਸੱਚੋ ਸੱਚ ਵਰਤਦਾ,
ਹਾਂ ਉਹ ਸੱਚਾ ਸਾਰਿਆਂ ਵਿੱਚ ਸੱਚਾ ਹੋ ਕੇ ਵਰਤ ਰਿਹਾ ਹੈ।
ਗੁਰਮੁਖ ਅਲੱਖ ਲਿਖਾਈ, ਵਾਹ ਵਾਹ ਸੱਚੇ,
ਵਾਹ 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 ਕਹਿਣੇ,
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਹਾਂ ਠੀਕ, ਬੜਾ ਯਾਦ ਰੱਖਿਆ ਜੀ,
ਵਾਹਿਗੁਰੂ।
ਹਾਂ ਇਹ ਹਰੇਕ ਨਾਲ ਤੁਸੀਂ ਆਏ ਨਹੀਂ ਸੀ, ਲੇਟ ਆਏ ਹੋ, ਇਹ ਜਦੋਂ ਇਹ ਬਾਹਰ ਦੀ ਪੌੜੀ ਆਵੇ ਨਾ, ਪਹਿਲੀ ਪੌੜੀ ਵਿੱਚ ਤਾਂ ਮੈਂ ਲਿਖ ਕੇ ਦਿਖਾ ਦਿੱਤਾ ਹੈ, ਬਾਕੀ ਜਿੰਨੀਆਂ ਫਿਰ ਪੌੜੀਆਂ ਨੇ ਸੋ ਇਹ ਉਚਾਰਨ ਕਰਨੀਆਂ ਨੇ, ਇਹ ਪੰਕਤੀ ਨੂੰ ਪੌੜੀ ਦੇਖੀ ਲਈ ਲੈਣ 'ਚ, ਜਦੋਂ ਵੀ ਅਖੰਡ ਪਾਠ ਸਾਹਿਬ ਕਰੋ ਭੁੱਲਣਾ ਨਹੀਂ, ਸਹਿਜ ਪਾਠ ਹੋਵੇ ਜਾਂ ਨਹੀਂ ਭੁੱਲਣਾ ਕਹਿਣਾ।
ਲੋਕ ਮਹੱਲਾ ਤੀਜਾ, ਰਾਇਣ ਰਾਇਣ ਆਇਣ
ਰਾਇਣ ਆਇਰ, ਆਹ ਦੇਖੋ ਜੀ ਕਹਿ ਕੇ ਸਾਰੇ
ਰਾਇਣ ਆਇਰ,
ਰਾਇਣ ਅੱਗੇ ਵੀ ਕਹਿ ਦਿਓ, ਰਾਇਣ ਨਾਲ ਨਹੀਂ ਨਾ ਸਰ ਜਾ,
ਰਾਇਣ ਆਇਰ
ਰਾਇਣ ਆਇਰ
ਰਾਇਣ ਆਇਰ
ਰਾਇਣ ਆਇਰ
ਰਾਇਣ ਆਇਰ,
ਗੁਆਂਢੀਆਂ ਤੋਂ ਕਹਾ ਕੇ ਦੇਖਿਓ,
ਰਾਇਣ ਆਇਰ,
ਆ ਭੈਣ ਜੀ ਕਹਿਣਗੇ, ਮਾਤਾ ਜੀ ਬੋਲਿਓ, ਕਹਿਓ ਜੀ
ਰਾਇਣ ਆਇਰ,
ਨਹੀਂ ਆ ਨਾਲ ਵਾਲੇ ਕਹਿਣਗੇ ਗੁਆਂਢੀ ਪਾਲੇ, ਨਹੀਂ ਤੁਹਾਨੂੰ ਕਹਿੰਦੇ ਨੇ, ਉਹ ਵੀ ਕਹਿਣਗੇ, ਇਹ ਵੀ ਕਹਿਣਗੇ, ਦੋਵੇਂ ਬੋਲੋ, ਪਹਿਲਾਂ ਤੁਸੀਂ ਖੋ ਫਿਰ ਮਾਤਾ ਜੀ ਕਹਿਣਗੇ, ਹਾਂਜੀ ਰਹਿਣ ਆਇਰ
ਰਹਿਣ ਆਇਰ ਮਾਹੇ ਅਨੰਤ ਹੈ,
ਰਹਿਣ ਆਇਰ ਸਮੁੰਦਰ ਨੂੰ ਕਹਿੰਦੇ ਨੇ, ਸੰਸਾਰ ਸਮੁੰਦਰ ਜਿਹੜਾ ਨਾ ਇਹਦੇ ਵਿੱਚ ਅਨੰਤ ਹੈ, ਅਨੰਤ ਕੌਣ ਹੈ, ਪਰਮੇਸ਼ਰ, ਸੰਸਾਰ ਸਮੁੰਦਰ ਵਿੱਚ ਪਰਮੇਸ਼ਰ ਵਿਆਪਕ ਹੈ ਸਾਰੇ 'ਚ, ਹਾਂਜੀ
ਕੂੜੀ ਆਵਾ ਕੂੜੀ ਜਾਏ,
ਕੂੜੀ ਤਾਂ ਨਹੀਂ ਹੈਗਾ ਬਾਰੇ,
ਨਹੀਂ
ਕੁੜੀ ਆਵੇ ਜਾਏ,
ਕੁੜੀ ਆਵੇ ਜਾਏ,
ਹਾਂ ਪਰ ਇਹ ਤੋਂ ਬਿਨਾਂ ਸ੍ਰਿਸ਼ਟੀ ਕੁੜੀ ਆਉਂਦੀ ਹੈ ਕੁੜੀ ਜਾਂਦੀ ਹੈ ਪ੍ਰਾਪਤੀ ਤੋਂ ਬਿਨਾਂ, ਸੋ ਰਾਇਣ ਆਇਰ ਮੈਨੇ
ਸਮੁੰਦਰ,
ਹਾਂ ਸੰਸਾਰ ਸਮੁੰਦਰ, ਚਲੋ
ਭਾਣੇ ਚੱਲੇ ਆਪਣੇ,
ਕਿਉਂ ਆਉਂਦੀ ਜਾਂਦੀ ਹੈ, ਆਪਣੇ ਭਾਣੇ 'ਚ ਚੱਲਦੇ ਨੇ, ਆਪਣੇ ਮਨ ਮੁਤਾਬਕ ਚੱਲਦੇ ਨੇ,
ਬਹੁਤੀ ਲਏ ਲਹੇ ਸਜਾਏ,
ਫਿਰ ਬਹੁਤੀ ਸਜ਼ਾ ਵੀ ਲੈਣਾ ਕਰਦੇ ਨੇ,
ਰਹਿਣ ਆਇਰ ਮੈਂ ਸਭ ਕੁਛ ਹੈ ਕਰਮੀ ਪੱਲੇ ਪਾਏ,
ਹਾਂ ਇਹ ਸੰਸਾਰ ਸਮੁੰਦਰ ਵਿੱਚ ਸਭ ਕੁਝ ਪਿਆ ਹੈ ਪਰ ਕਰਮੀ ਪੱਲੇ ਪਾਏ, ਕਰਮੀ ਉਹਦੀ ਬਖਸ਼ਿਸ਼ ਅਨੁਸਾਰ ਹੀ ਬੁੱਧੀ ਰੂਪੀ ਪੱਲੇ 'ਚ ਪ੍ਰਾਪਤ ਹੁੰਦਾ ਹੈ,
ਨਾਨਕ ਨੌ ਨਿਧ ਪਾਈ ਹੈ,
ਨੌ ਨਿਧੀਆਂ ਪਾਈਆਂ ਜਾਂਦੀਆਂ ਨੇ,
ਜੇ ਚੱਲੇ ਤੇ ਸੈਰ ਜਾਏ,
ਅੱਜ ਦਲਾਵਾਂ ਠੀਕ ਲੱਗੀਆਂ ਨੇ ਮਾਤਾ ਜੀ ਬਿਨਾਂ ਕਹੇ ਤੇ, ਹਾਂ ਜੇ ਉਹਦੀ ਰਜਾ ਵਿੱਚ ਚੱਲੇ ਕੋਈ, ਚਲੋ ਜੀ ਇਹ ਸ਼ਲੋਕ ਪੜ੍ਹ ਲਓ ਦੁਬਾਰੇ ਮਾਤਾ ਜੀ, ਤੁਸੀਂ ਪੜ੍ਹਿਓ,
ਅੱਛਾ ਕੋਈ ਨਾ, ਰੈ ਨਾਰਾਏ ਰੈ ਨਾਰਾਏ ਰੈ ਨਾਰਾਏ, ਫਿਰ ਬਾਬਾ ਜੀ ਦੱਸਿਆ ਕਰ, ਮੈਂ ਰੈ ਨਾਰਾਏ
ਸਵੇਰੇ ਮੈਂ ਡਰ ਗਿਆ ਸੀ ਇੱਦਾਂ ਜੀ।
ਰਹਿ
ਇੱਦਾਂ ਜੀ ਵੇਖੋ ਦੇਖੋ ਪਹਿਲਾਂ ਕਹਿ ਲਓ ਰਹਿ
ਰਹਿ
ਨਾ
ਨਾਰਾਏ
ਨਹੀਂ ਇੱਦਾਂ ਨਹੀਂ ਕਹਿਣਾ ਫਿਰ ਤਾਂ ਉਦਾਂ ਹੀ ਜਿਵੇਂ ਤੁਸੀਂ ਕਹਿੰਦੇ ਹੋ ਇੱਦਾਂ ਬੋਲੋ ਪਹਿਲਾਂ ਕਹੋ ਰਹਿ
ਰਹਿ
ਨਾ
ਨਾਰਾਏ
ਉਹ ਹਾਲੇ ਕਹੋ ਨਾ ਪੂਰਾ ਮਗਰ ਮਗਰ ਕਹੋ ਰਹਿ
ਰਹਿ
ਨਾ ਨਾ ਕਹਿ ਦੋ ਹੁਣ ਨਾ
ਇਰ
ਇਰ ਰਹਿ ਨਾ ਇਰ
ਰਹਿ ਨਾ ਇਰ
ਹਾਂ ਚਲੋ
ਨਾ ਇਰ
ਹੁਣ ਹੋ ਗਿਆ ਹੋ ਗਿਆ ਹੋ ਗਿਆ ਠੀਕ ਹੈ ਗੁੱਡ
ਮਾਹੇ 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 ਅਨੰਤ ਹੈ ਕੁੜੀ
ਕੁੜੀ ਨਹੀਂ ਕਹਿਣਾ ਕੁੜੀ
ਕੁੜੀ ਆਵੇ ਜਾਏ ਭਾਣੇ ਚੱਲੇ
ਦਰਾਵਾਂ ਲਾ ਲਓ ਭਾਣਾ
ਭਾਣੇ
ਦਰਾਵਾਂ ਦੋ
ਭਾਣੇ
ਹਾਂ ਲੱਗ ਗਈ
ਚੱਲੇ ਆਪਣੇ ਬਹੁਤੀ ਲਹੇ ਸਜਾਏ
ਠੀਕ ਫਿਰ ਆ ਗਿਆ
ਕੋਈ ਨਹੀਂ ਬਾਬਾ ਜੀ
ਰਾਏ ਨਾ
ਰਾਏ ਫਿਰ
ਹਾਂ ਠੀਕ ਹੋ ਗਿਆ ਠੀਕ ਹੈ
ਨਾਇਰ
ਠੀਕ ਠੀਕ
ਮੈਂ ਸਭ ਕਿਛ ਹੈ ਕਰਮੀ ਪੱਲੇ ਪਾਏ
ਪੱਲੇ
ਪੱਲੇ ਪਾਏ
ਠੀਕ ਹੈ
ਨਾਨਕ ਨੌਨਦ ਪਾਈਏ
ਦਰਾਮਾ ਲਾ ਲਓ
ਪਾਈਏ
ਠੀਕ
ਜੇ ਚੱਲੇ ਤਿਸੈ ਰਜਾਏ
ਠੀਕ ਹੋ ਗਿਆ
ਦੂਜੀ ਪੜ੍ਹ ਦਿਓ
ਪੜ੍ਹ ਲਓ ਫਿਰ ਠੀਕ ਮਹੱਲਾ ਤੀਜਾ
ਮਹੱਲਾ ਤੀਜਾ
ਇਹ ਤੋਹਫੇ ਵਜੋਂ ਹੈ
ਸਹਿਜੇ ਸਤਿਗੁਰ ਨਾ ਸੇਵਿਓ
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 ਸਾਂ ਕਹਿੰਦੇ ਸੁਭਾਵਕ ਸਤਿਗੁਰੂ ਨੂੰ ਸੇਵਨਾ ਨਹੀਂ ਕੀਤਾ ਸਹਿਜ ਸ਼ਾਂਤੀ ਨਾਲ ਨਹੀਂ ਸੇਵਿਆ ਗਿਆਨ ਦੁਆਰਾ ਨਹੀਂ ਸੇਵਿਆ ਸਹਿਜ ਮੈਨੂੰ ਗਿਆਨ
ਵਿੱਚ ਹੋਮੇ ਜਨਮ ਬਨਾਸ
ਠੀਕ
ਰਸਨਾ ਹਰ ਰਸ ਨਾ ਚੱਖਿਓ
ਹਾਂ ਜੀਭਾ ਨੇ ਹਰੀ ਰਸ ਨਹੀਂ ਚੱਖਿਆ ਰਸਨਾ ਮੈਨੇ ਜੀਭਾ
ਕਮਲ ਨਾ ਹੋਇਓ
ਕਮਲ
ਕਮਲ ਨਾ ਹੋਇਓ ਪ੍ਰਗਾਸ
ਹਿਰਦੇ ਵਿੱਚ ਹਿਰਦੇ ਕਮਲ ਵਿੱਚ ਉਹਦਾ ਪ੍ਰਗਾਸ ਨਹੀਂ ਹੋਇਆ ਗਿਆਨ ਦਾ
ਬਿਖ ਖਾਧੀ
ਮਨ ਵਿਸ਼ਿਆਂ ਰੂਪੀ ਵਿਆਹ ਨੂੰ ਖਾਣਾ ਕੀਤਾ
ਬਿਖ ਖਾਧੀ ਮਨ ਖਮੂਆ
ਠੀਕ
ਮਾਇਆ ਮੋਹੇ ਵਿਨਾਸ਼
ਠੀਕ
ਇਕਸ ਹਰ ਕੇ ਨਾ ਬਿਨਾ
ਬਿਨ
ਤਿਰਗ ਜੀਵਨ
ਤਿਰਗ ਪੈਰ ਚਲਾ ਰਹਾ
ਜੀਵਨ ਤਿਰਗਵਾਸ
ਠੀਕ
ਜਾਂ ਕੇ ਜਾਂ ਆਪੇ ਨਜ਼ਰ ਕਰੇ ਸਾ ਕਰੇ ਪ੍ਰਭ ਸੱਚਾ ਤਾਂ ਹੋਵੇ
ਹੋਵੇ ਦਲਾਮਾ ਲਾ ਕੇ
ਹੋਵੇ ਦਾਸਨ ਦਾਸ
ਫਿਰ ਦਾਸਨ ਦਾ ਦਾਸ ਹੋ ਜਾਈਏ ਜੀ
ਤਾਂ ਅਣਨਿਧ ਸੇਵਾ ਕਰੇ ਸਤਿਗੁਰੂ ਕੀ
ਦਿਨੇ ਰਾਤ ਸਤਿਗੁਰੂ ਦੀ ਸੇਵਾ ਕਰੇ
ਕਭੇ ਨਾ ਛੋਡੇ ਪਾਸ
ਉਹ ਪਾਸਾ ਕਦੇ ਨਾ ਛੱਡੇ ਸਤਿਗੁਰੂ ਵਾਲਾ ਪਾਸ ਮਨੇ ਪਾਸਾ
ਜਿਉਂ ਜਲ ਮੈਂ ਕਮਲ ਅਲੇ ਪਿੱਤੋ
ਵਰਤੇ ਜਿਵੇਂ ਜਲ ਵਿੱਚ ਕਮਲ ਦਾ ਫੁੱਲ ਅਲਿਪਤ ਰਹਿੰਦਾ ਪਾਣੀ ਤੋਂ ਨਿਰਲੇਪ ਰਹਿੰਦਾ ਹੈ ਇਵੇਂ ਸੰਸਾਰ ਵਿੱਚ ਰਵੇ
ਚੇ ਗ੍ਰਹਿ ਉਦਾਸ
ਹਾਂ ਇਵੇਂ ਗ੍ਰਸਤ ਵਿੱਚ ਉਦਾਸ ਹੋ ਕੇ ਰਵੇ ਭਗੌੜਾ ਨਾ ਹੋਵੇ ਗ੍ਰਸਤ ਤੋਂ
ਜਨ ਨਾਨਕ ਕਰੇ ਕਰਾਇਆ
ਸਭ ਕੋ ਤੇ ਵਿਸਰਾ
ਸਭ ਕੋ ਜਿਉਂ ਭਾਵੇ ਤਿਵ ਹਰ ਪ੍ਰਗਾ ਗੁਰਮਗਾ ਦਾਸ
ਗੁਣਦਾਸ
ਗੁਣਦਾਸ
ਬੋਲੋ ਜਨ ਨਾਨਕ
ਜਨ ਨਾਨਕ
ਕਰੇ ਕਰਾਇਆ ਸਭ ਕੋ
ਕਰੇ ਕਰਾਇਆ
ਸਭ ਕੁਛ ਆਪੇ ਪਰਮੇਸ਼ਰ ਹਰੇਕ ਤੋਂ ਕਰਾਇਆ ਕਰਵਾ ਰਿਹਾ ਕੰਮ ਜਿਉ ਭਾਵੈ ਤਿਵ ਹਰ ਗੁਣਤਾਸ ਗੁਣਤਾਸ ਮੈਨੂੰ ਗੁਣ ਦਾ ਖਜ਼ਾਨਾ ਜਿਹੜਾ ਗੁਣ ਦਾ ਖਜ਼ਾਨਾ ਪਰਮੇਸ਼ਰ ਹੈ ਹਾਂਜੀ ਉਹਨੂੰ ਪਾ ਜਾਂਦਾ ਜਿਵੇਂ ਉਹਨੂੰ ਪਾਉਂਦਾ
ਪੌੜੀ ਛੱਤਹੀ ਯੁਗ ਗੁਬਾਰ ਸਾ ਆਪੇ ਗਣਤ ਕੀਨੀ
ਹਾਂ ਪਰਮੇਸ਼ਰ ਛੱਤੀ ਯੁਗ ਗੁਬਾਰ ਰਿਹਾ ਇਕੱਲਾ ਮਹਾਂਪਰਲੋ ਵੇਲੇ ਇੱਥੇ ਕੁਝ ਵੀ ਨਹੀਂ ਸੀ ਛੱਤੀ ਯੁਗ ਇਕੱਲਾ ਪਰਮੇਸ਼ਰ ਰਿਹਾ ਨਾ ਇੱਥੇ ਧਰਤੀ ਸੀ ਨਾ ਇੱਥੇ ਸਮੁੰਦਰ ਸੀ ਨਾ ਇੱਥੇ ਕੋਈ ਦੁਨੀਆ ਸੀ ਨਾ ਇੱਥੇ ਹਵਾ ਸੀ ਨਾ ਤਾਰੇ ਸੀ ਨਾ ਆਕਾਸ਼ ਸੀ ਕੁਝ ਨਹੀਂ ਸੀ ਛੱਤੀ ਯੁਗ ਆਪ ਇਕੱਲਾ ਹੀ ਪਰਮੇਸ਼ਰ ਰਿਹਾ ਇੱਥੇ ਹਾਂ ਗੁਬਾਰ ਸਾਹਿਬ ਮਹਾਂਪਰਲੋ ਵੇਲੇ ਅੰਧ ਗੁਬਾਰ ਹੀ ਸੀ ਕੁਝ ਨਹੀਂ ਸੀ ਹਾਂਜੀ
ਆਪੇ ਸ੍ਰਿਸ਼ਟ
ਆਪੇ ਗਣਤ ਕਿੰਨੀ ਆਪੇ ਪਰਮੇਸ਼ਰ ਨੇ ਇਹਦੀ ਗਿਣਤੀ ਪਤਾ ਕਿਵੇਂ ਲੱਗੇ ਵੀ ਛੱਤੀ ਯੁਗ ਰਿਹਾ ਆਪੇ ਗਣਤ ਕਿੰਨੀ ਇਹ ਗੱਲ ਦੀ ਗਿਣਤੀ ਆਪੇ ਉਹਨੇ ਕੀਤੀ ਹੈ ਵੀ ਮੈਂ ਛੱਤੀ ਯੁੱਗ ਇਕੱਲਾ ਰਿਹਾ ਹਾਂਜੀ
ਆਪੇ
ਖਿਆਲ ਕਰ ਲਓ ਇੱਕ ਯੁੱਗ ਦੀ ਕਿੰਨੀ ਉਮਰ ਹੁੰਦੀ ਹੈ 17,28,000 ਸਾਲ ਸਤਯੁਗ ਸਤਯੁਗ ਦੀ ਉਮਰ ਹੈ ਚਾਰ ਯੁੱਗ ਨੇ ਨਾ 17,28,000 ਸਾਲ ਸਤਯੁਗ ਦੀ ਉਮਰ ਬਾਰਾਂ ਲੱਖ ਛਿਆਨਵੇਂ ਹਜ਼ਾਰ ਤ੍ਰੇਤੇ ਯੁੱਗ ਦੀ ਉਮਰ, 8,64,000 ਸਾਲ ਦੁਆਪਰ ਯੁੱਗ ਦੀ ਉਮਰ, ਅਕਾਲ ਯੁੱਗ ਦੀ 4,32,000 ਸਾਲ, ਚੌਵਾਂ ਯੁੱਗਾਂ ਨੂੰ ਜੋ ਉਮਰ ਜੋੜੀਏ ਕਿੰਨੀ ਬਣ ਗਈ? ਸੋ ਉਹਨੇ 36 ਯੁੱਗ ਪਰਮੇਸ਼ਰ ਇੰਨਾ ਸਮਾਂ ਇਕੱਲਾ ਇੱਥੇ ਰਿਹਾ, ਕੁਝ ਨਹੀਂ ਸੀ, 4,32,000 ਸਾਲ ਕਲਯੁੱਗ ਦੀ, ਕਿਉਂਕਿ ਹਾਂਜੀ ਉਸ ਤੋਂ ਬਾਅਦ ਫਿਰ ਦੁਬਾਰਾ ਸਤਯੁੱਗ ਆ ਜਾਏਗਾ। ਜਦੋਂ ਇੱਦਾਂ ਕਈ ਚੌਂਕੜੀਆਂ ਯੁੱਗਾਂ ਦੀਆਂ ਬੀਤ ਜਾਣਗੀਆਂ ਫਿਰ ਪਰਲੋ ਆ ਜਾਏਗੀ, ਇੱਥੇ ਫਿਰ ਧਰਤੀ ਵਾਲੀ ਦੁਨੀਆ ਖਤਮ ਹੋ ਜਾਊਗੀ, ਜਿਹੜੀ ਪਾਣੀ ਵਾਲੀ ਉਹ ਰਹਿ ਜਾਏਗੀ ਇਕੱਲੀ ਅੱਧੀ ਅੱਧੀ ਸ੍ਰਿਸ਼ਟੀ। ਜਦੋਂ ਮਹਾਂਪਰਲੋ ਆਈ ਫਿਰ ਸਭ ਕੁਝ ਖਤਮ, ਫਿਰ ਇਕੱਲਾ, ਹਾਲ ਤਾਂ ਸਾਰੇ 5,000 ਸਾਲ ਲੰਘੇ, ਉਦੋਂ ਬਾਅਦ ਆਓ ਫਿਰ। ਪਰ ਜੇ ਜਿੰਨੇ ਕੁ ਪਾਪ ਛੇਤੀ ਵੱਧ ਛੇਤੀ ਕਰ ਬਹੁਤੇ ਪਾਪ ਕਰਾਂਗੇ ਛੇਤੀ ਆਜੂ, ਜੇ ਛੇਤੀ ਬੁਲਾਉਣਾ ਤਾਂ, ਕਿਉਂਕਿ ਜਦੋਂ ਮਨੁੱਖ ਕੋਈ ਪਾਪ ਵੱਧ ਕਰੇ ਉਹਦੀ ਉਮਰ ਉੱਨੀ ਪੂਰੀ ਨਹੀਂ ਭੋਗਦਾ, ਪਾਪੀ ਆਦਮੀ ਅੱਧ ਵਿਚਾਲੇ ਰਹਿ ਜਾਂਦੀ ਹੈ। ਇਵੇਂ ਚੁੱਕਦਾ ਹੈ ਜਿਹੜਾ ਯੁੱਗ ਵੀ, ਜਿੱਥੇ ਜਿਹੜੇ ਯੁੱਗ ਬਹੁਤੇ ਪਾਪ ਹੋਣ ਲੱਗ ਜਾਣ ਉਹ ਯੁੱਗ ਵੀ ਫਿਰ ਪੂਰੀ ਉਮਰ ਨਹੀਂ ਰਹਿੰਦੀ ਉਹਦੀ, ਘੱਟ ਜਾਂਦੀ ਹੈ। ਹਾਂ ਇਹਦੀ ਘਟੇਗੀ। ਚਲੋ
ਆਪੇ ਸਿੱਟ ਸਭ ਸਾਜੀਅਨ ਆਪ ਮਤ ਦੀਨੀ,
ਫਿਰ ਆਪੇ ਮਾਰਸੇ ਪਾਤਸ਼ਾਹ ਜੀ ਨੇ ਸ੍ਰਿਸ਼ਟੀ ਨੂੰ ਸਾਜਣਾ ਕੀਤਾ, ਸ੍ਰਿਸ਼ਟੀ ਸਾਜ ਕੇ ਇਕੱਲੇ ਨਾ ਇਕੱਲੇ ਤੋਂ ਦੋ ਹੋਣ ਦਾ ਸਲਾਹ ਕੀਤੀ, ਮੈਂ ਇਕੱਲਾ ਹੀ ਹਾਂ, ਚਲੋ ਦੋ ਹੋ ਜਾਈਏ, ਸੰਸਾਰ ਬਣਾ ਲਿਆ ਦੂਜਾ, ਫਿਰ ਸੰਸਾਰ ਨੂੰ ਮਤ ਵੀ ਆਪੇ ਦੇਣਾ ਕੀਤੀ, ਬੁੱਧੀ ਦੇਤੀ,
ਸਿਮਰਤ ਸ਼ਾਸਤਰ ਸਾਜਿਅਨ।
ਹਾਂ ਇਹ ਵੀ ਗ੍ਰੰਥ ਸਾਜ ਅਤੇ ਸਿਮਰਤੀਆਂ ਸ਼ਾਸਤਰ, 27 ਸਿਮਰਤੀਆਂ ਨੇ ਸਿਹਤ ਸ਼ਾਸਤਰ ਨੇ। ਵਾਹਿਗੁਰੂ ਜੀ। ਕਲਾਸ ਵਿੱਚ ਬਾਬਾ ਜੀ ਘੰਟਾ ਕੁ ਠਹਿਰ ਕੇ ਕਰਿਓ, ਕਲਾਸ ਵਿੱਚ ਅਸੀਂ ਸੰਥਿਆ ਕਰਾ ਰਹੇ, ਘੰਟਾ ਕੁ ਠਹਿਰ ਕੇ ਕਰ ਲਿਓ। ਸੰਗਾ ਮਹਾਰਾਜ ਧੰਨਵਾਦ। ਓਕੇ ਜੀ।
ਸਿਮਰਤ ਸਾਸਤ ਸਾਜਿਅਨ ਪਾਪ ਪੁੰਨ ਗਣਤ ਗਣੀਨੀ।
ਹਾਂ ਪਾਪ ਪੁੰਨਾਂ ਦੀ ਫਿਰ ਗਿਣਤੀ ਗਣਨਾ ਕੀਤੀ, ਇਹਨਾਂ ਗ੍ਰੰਥਾਂ ਵਿੱਚ ਸਿਮਰਤੀਆਂ ਵਿੱਚ ਵੀ ਸ਼ਾਸਤਰਾਂ ਵਿੱਚ ਵੀ ਕੇਵਲ ਪਾਪ ਅਤੇ ਪੁੰਨ ਦੀ ਗਿਣਤੀ ਹੈ, ਆਪ ਕਰਮ ਜਿਹੜਾ ਪਾਪ ਵਾਲਾ ਪੁੰਨ ਵਾਲਾ ਕੇਵਲ ਇਹਦੇ ਲੇਖਾ ਜੋਖਾ ਹੈ। ਹਾਂਜੀ
ਜਿਸ ਬੁਝਾਏ ਸੋ ਬੁੱਝ ਸੀ,
ਪਰ ਇਹ ਗੱਲ ਉਹਨੂੰ ਪਤਾ ਲੱਗਦਾ ਜਿਹਨੂੰ ਸਮਝਾ ਦੇਵੇ।
ਸੱਚੇ ਸ਼ਬਦ ਪਤੀਨੀ,
ਸੱਚੇ ਦੇ ਸ਼ਬਦ ਵਿੱਚ ਉਪਦੇਸ਼ ਜਿਹਦਾ ਪਤੀਨੀ ਮੈਨੇ ਪਤੀਜ ਗਿਆ, ਭਰੋਸਾ ਹੋ ਗਿਆ ਜਿਹਨੂੰ,
ਸਭ ਆਪੇ ਆਪ ਵਰਤਦਾ।
ਹਾਂ ਸਾਰਿਆਂ ਵਿੱਚ ਆਪੇ ਪਰਮੇਸ਼ਰ ਵਰਤ ਰਿਹਾ,
ਆਪੇ ਬਖਸ਼ ਮਿਲਾਈ,
ਆਪੇ ਬਖਸ਼ ਕੇ ਮਿਲਾ ਦਿੰਦਾ ਸਾਰਿਆਂ ਨੂੰ।
ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਬਸ ਇੱਥੋਂ ਤੱਕ ਸੀ ਸਵੇਰ ਵਾਲਿਆਂ ਦਾ, ਬਾਕੀ ਆ ਬੇਨਤੀ ਹੈ ਜੀ ਕੁਝ ਸੰਗਤਾਂ ਵੱਲੋਂ, ਕਹਿੰਦੇ ਜੀ ਸਾਨੂੰ ਜਾਣ ਵੇਲੇ ਕੁਝ ਹਨੇਰਾ ਹੋ ਜਾਂਦਾ ਹੈ, ਵੀ ਜੇ 6 ਵਜੇ ਸੰਥਿਆ ਸ਼ੁਰੂ ਕਰ ਲਓ, ਆ ਸਕਦੇ 6 ਵਜੇ?
ਹਾਂਜੀ।
ਕਿਸੇ ਨੂੰ ਪ੍ਰੋਬਲਮ ਤਾਂ ਨਹੀਂ? ਮੇਰਾ 6 ਵਜੇ ਨਹੀਂ ਆ ਸਕਦਾ, ਹੈਗੀ ਹੈਗੀ ਅੱਜ ਪ੍ਰੋਬਲਮ ਵਿੱਚ, ਔਖਾ ਕੰਮ ਇੱਦਾਂ ਆਹੀ ਆ, ਪਿਛਲੇ ਸਾਲ ਵੀ ਇੱਦਾਂ ਹੀ ਹੋਇਆ ਸੀ। ਹਾਂਜੀ ਫਿਰ ਕੰਮਾਂ ਤੋਂ ਆਉਂਦੇ ਹੈ ਨਾ, ਆ ਵੀ ਹੋ ਜਾਂਦਾ। ਚਲੋ ਜੀ ਫਿਰ ਹਨੇਰੇ ਵਾਲਿਆਂ ਨੂੰ ਫਿਰ ਤੁਸੀਂ ਛੱਡ ਕੇ ਆਇਆ ਕਰੋ, ਜਿਹੜੇ ਪੈਦਲ ਜਾਂਦੇ ਨੇ, ਗੱਡੀ 'ਤੇ ਤੁਸੀਂ ਛੱਡ ਕੇ ਆਓ ਫਿਰ, ਜਿਹੜੇ ਲੇਟ ਆਉਂਦੇ। ਹਾਂਜੀ
ਬੱਸ ਵਾਲਿਆਂ ਨੂੰ ਹਨੇਰੇ ਬਾਬਾ ਜੀ, ਗੱਡੀ ਵਾਲਿਆਂ ਨੂੰ ਟਕਾ ਦਿੰਦੇ
ਨੇ। ਹਾਂ ਜਿਹਨੇ ਕਿਹੜੇ ਪੈਦਲ ਆਉਂਦੇ ਨਾ, ਕੀ
ਜਿਹੜੇ
ਪੈਦਲ ਆਉਂਦੇ ਉਹਨਾਂ ਨੂੰ ਫਿਰ ਜਾਣਾ ਔਖਾ ਹੋ ਜਾਂਦਾ, ਉਹਨਾਂ ਨੂੰ ਫਿਰ ਤੁਸੀਂ ਛੱਡ ਕੇ ਆਇਆ ਕਰਿਓ। ਹਾਂ ਵਧੀਆ ਗੱਲ ਹੈ, ਫਿਰ ਠੀਕ ਹੈ। ਦੂਰ ਵਾਲਿਆਂ ਦਾ ਫਿਰ ਕੀ ਬਣੂ, ਦੂਰ ਵਾਲੇ ਪੈਦਲ ਆਉਂਦੇ ਨਹੀਂ, ਪੈਦਲ ਵੀ ਨੇੜੇ ਵਾਲੇ ਹੀ ਆਉਂਦੇ ਨੇ, ਉਹਨਾਂ ਨੂੰ ਛੱਡ ਕੇ ਆਇਆ ਕਰਿਓ। ਚੋਲਾ ਪੌੜੀ ਪੜ੍ਹ ਲਓ ਸਾਰੇ ਫਿਰ ਹੁਣ। ਸਤਿਹੀ ਯੁੱਗ ਗੁਵਾਰ ਸਾ,
ਸਤਿਹੀ ਯੁੱਗ ਗੁਵਾਰ ਸਾ,
ਆਪੇ ਗਣਤ ਕੀਨੀ,
ਆਪੇ ਗਣਤ ਕੀਨੀ।
ਹੁਣ ਤੁਸੀਂ ਪੜ੍ਹੋਗੇ ਸਾਰੇ,
ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਮ।
ਸਭ ਯਾਦ ਰਹਿ ਗਿਆ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।